गुरु गरीब निवाज गुरु ग्रंथ साहिब जियो महाराज बहुत जन्म बिछड़े थे माधो एहो जन्म तुम्हारे लिखे कहर विदास आस लग जीवो चिर पयो दर्शन देखे तू चौ सजन मेंडिया डेई सिस उतार नैन महंजे तरस दे कद पसी दीदार मेरा मन लोचे गुरदर्शन ताई बिलप करे चात्रख की न्याई बिलप करे चात्रख की न्याई मन मेरा गुरु जी तेरे दर्शन नू लोच रहा मन मेरा गुरु जी तेरे दर्शन मन मेरा गुरु जी तेरे दर्शन मेरा गुरु जी तेरे दर्शन मन मेरा गुरु जी तेरे दर्शन लोच रे मेरा गुरु जी तेरे दर्शन लोच मन मेरा गुरु जी तेरे दर्शन
ਓ ਹਮਵਾਰੇ ਲਾਲ ਰੰਗੀਲੇ ਪ੍ਰੀਤ ਮਾਰੇ ਤੇਰੇ ਦਰਸ਼ਨ ਕੋ ਹਮਵਾਰੇ ਲਾਲ ਰੰਗੀਲੇ ਪ੍ਰੀਤ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ ਐਸੇ ਗੁਰ ਕੋ ਪਲ ਪਲ ਜਾਈਏ ਆਪ ਮੁਕਤ ਮੋਹਿਤਾਰੇ ਜੀ नरपत नमस्कार। ऐसे गुरु को बल बल जाइए आप मुक्त मोहे तार। परम सत्कार योग सतगुरां दे साजी नवाजी गुरु प्यारी गुरु सवारी सतगुरां दा खास रूप गुरु खालसा और सतसंग जी रसना पवित्र करो सतगुर दी बख्शिश दोहराओ प्यार नाल फतेह बुलाओ कोई रसना वांझी ना रवे सारे आखो जी वाहेगुरु जी का खालसा वाहेगुरु जी की फतेह। बेशुमार संगतां दा इकट्ठ है जो दूरों नेड़ों चल के सतगुरु दे पावन चरणा विच नतमस्तक होण वास्ते जीवन जाच जीवन जुगत सतगुरु दे चरणा विचों लैण आए आ। गुरमुख ने जेड़े गुरसिख ने ओ ते गलियां दियां कखां तों वी सेध लै लैंदे ज्ञान लैंदे ते साडे सतगुरां दा हुक्म वी इह वे सानू सारिआं नूं कि गुरमुखो गुणां दी सांझ पाया करो। तुहानूं कोई रागी मिलदा कोई ढाडी मिलदा कोई किसी भी संपर्दा नाल संबंध रखदा किसी भी संस्था नाल संबंध रखदा उन्हें पग चिट्टी बनी है जां नीली बनी है जां काली बनी है पहरावे वल ना वेखो सांझ करीजा गुण है केरी गुणा दी सांझ पा लो छोड़ अवगुण चली है अवगुण छड़ दिओ। जिवें हंस जदों दुध विच चुंझ पाउंदा ना ते उहदी चुंझ विच खटियाई है धुरों मिली हुई दुध विच चुंझ पाएगा फुटियां वखरियां हो जांदियां ने ते पानी वखरा हो जांदा ए धुरों ही बख्शिश है दात हंस कोल जिथे उहदा खाजा हीरे मोती है उत्थे दुध विच चुंझ पाए फुटियां वखरियां पानी वखरा हो जांदा है वह फुटियां फुटियां छक लैंदा ते पानी पानी छड़ दिंदा। ते गुरसिख जिहड़ा ये परम हंस है जिवें उहनूं खटियाई दित्ती आ सानूं सच्चे पातशाह ने ज्ञान दित्ता है। जदों कहिंदे सत संगत रूपी मान सरोवर विच जाना होना ते जदों तेरे अगे कोई रागी कोई ढाडी कोई कथा वाचक एक प्याला रख देंदा भी लै भाई उहदे विच फिर अपनी ज्ञान दी चुंझ पा दे उत्थे वरत उत्थे फिर जिहड़े गुण ने गुणा रूपी फुटियां नूं ग्रहण कर लै औगणा रूपी पाणी जिहड़ा उहनूं छड्ड के चलिया औगण ना वेखणा गुण पल्ले बनो ते गुरसिख गुरमुख उही है जिहड़ा गुण वेखदा। ते सतसंगत जी खिमा करना अज बहुतात संसार विच उहनां लोकां दी है जिहड़े केवल औगण वेखदे ने ते मैं अगे बड़ी वारी स्टेज ते अर्ज करदा होना साडियां गड्डियां विच मोटरसाइकलां दे उत्ते स्कूटरां दे उत्ते भी ट्रैक्टरां दे उत्ते भी सतसंगत जी मीटर लगे हुए ने जिहड़े दसदे ने कि गड्डी किन्ने किलोमीटर जा सकती है इहदे विच इन्ना क तेल बाकी रह गया एक मीटर दसदा हुंदा भी गड्डी गर्म किन्नी क हो गई है एक होर लग्या हुंदा जिहड़ा स्पीड दसदा भी किन्नी क तेज जा रही है रफ्तार किन्नी क ते जिहड़ा स्पीड दसण वाला मीटर हुंदा ओह तेल नहीं दसदा भी किन्ना क रह गया ओह वखरा है जिहड़ा तेल दसण वाला है ओह इह नहीं दसदा भी गड्डी गर्म किन्नी क हो गई है गड्डी गर्म किन्नी का यह दसण वाला मीटर होर है वह स्पीड नहीं दसदा स्पीड वाला यह नहीं दसदा भी तेल किन्ना रह गया वखो वखरा दसणगे सारे जिहड़ा साडे कोल मीटर है ना गुरमुखो असीं चुकी फिरने आ सारे वह औगण ही दसदा गुण तो दसदा ही नहीं आखो सतना हां एक चीज ही वेखदा वह औगण साडे कोल मीटर एदां दा है साडा मन रूपी मीटर जिहड़ा है ये औगण औगण वेखदा बाकी कुछ वेखदा ही नहीं दसदा ही नहीं कुछ ਦੂਜਾ ਪੱਖ ਅਸੀਂ ਕਦੇ ਨਹੀਂ ਵੇਖਦੇ। ਤੇ ਸੱਚੇ ਪਾਤਸ਼ਾਹ ਦਾ ਹੁਕਮ ਹੈ ਗੁਣ ਲੈਣੇ, ਗੁਣਾਂ ਦੀ ਸਾਂਝ ਕਰਨੀ। ਬਹੁਤ ਥਾਵਾਂ ਉੱਤੇ ਵੇਖਣ ਨੂੰ ਮਿਲਦਾ ਹੈ, ਬਹੁਤ ਅੰਮ੍ਰਿਤਧਾਰੀ ਗੁਰਸਿੱਖ ਇੱਦਾਂ ਦੇ ਨੇ ਜਿਹੜੇ ਇੱਕ ਸੰਸਥਾ ਨਾਲ ਜੁੜੇ ਹੋਏ ਨੇ। ਮੈਂ ਫਲਾਣੀ ਸੰਪਰਦਾ ਦੇ ਵਿੱਚ ਫਲਾਣੇ ਮਹਾਂਪੁਰਸ਼ ਨੇ, ਬਸ ਅਸੀਂ ਤੇ ਸ਼ੁਰੂ ਤੋਂ ਉੱਥੇ ਹੀ ਜਾਂਦੇ ਹਾਂ, ਹੋਰ ਕੋਈ ਸਾਨੂੰ ਚੰਗਾ ਹੀ ਨਹੀਂ ਲੱਗਦਾ। ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਨਹੀਂ ਹੋ ਸਕਦਾ, ਉਹ ਸੰਪਰਦਾ ਦਾ ਹੀ ਸਿੱਖ ਬਣ ਕੇ ਰਹਿ ਜਾਂਦਾ। ਸੰਪਰਦਾਵਾਂ ਮਾੜੀਆਂ ਨਹੀਂ, ਭਾਵੇਂ ਉਹ ਰਾੜਾ ਸਾਹਿਬ ਹੋਵੇ, ਭਾਵੇਂ ਉਹ ਦਮਦਮੀ ਟਕਸਾਲ ਹੈ, ਭਾਵੇਂ ਉਹ ਨਾਨਕਸਰ ਹੈ ਤੇ ਭਾਵੇਂ ਖੰਡ ਕੀਰਤਨੀ ਜਥਾ, ਭਾਵੇਂ ਕਿਸੇ ਵੀ ਸੰਸਥਾ ਨਾਲ ਸ਼੍ਰੋਮਣੀ ਕਮੇਟੀ ਵੀ ਹੈ, ਸਾਰੇ ਗਿਆਨ ਕਰਾਉਣ ਦੇ ਸਾਧਨ ਹਨ, ਵੱਖੋ ਵੱਖਰੇ ਰਾਹ ਨੇ, ਪਰ ਮੰਜ਼ਿਲ ਜਿਹੜੀ ਹੈ ਸਾਰਿਆਂ ਦੀ ਇੱਕੋ ਹੀ ਹੈ। ਤੇ ਜੇ ਜ਼ਰਾ ਗੌਰ ਨਾਲ ਵੇਖੋਗੇ ਤੇ ਇਹ ਇੱਕੋ ਗੁਲਦਸਤੇ ਦੇ ਸਾਰੇ ਫੁੱਲ ਨੇ। ਤੇ ਗੁਰਸਿੱਖ ਉਹ ਮੰਨਿਆ ਜਾਏਗਾ ਜਿਹੜਾ ਇਹ ਕਵੇ ਕਿ ਮੈਂ ਗੁਰੂ ਗ੍ਰੰਥ ਸਾਹਿਬਾਂ ਨਾਲ ਜੁੜਿਆ ਹੋਇਆ ਤੇ ਗੁਰੂ ਗ੍ਰੰਥ ਸਾਹਿਬਾਂ ਨਾਲ ਜਿਹੜੀ ਸੰਪਰਦਾ ਜੋੜੇ ਮੇਰਾ ਉਹਦੇ ਪ੍ਰਤੀ ਮੇਰੇ ਦਿਲ ਵਿੱਚ ਸਤਿਕਾਰ ਹੈ। ਉਹ ਭਾਵੇਂ ਕੋਈ ਕਥਾਵਾਚਕ ਜੋੜੇ, ਉਹਦੇ ਪ੍ਰਤੀ ਮੇਰੇ ਦਿਲ ਵਿੱਚ ਸਤਿਕਾਰ ਹੈ, ਮੇਰੇ ਗੁਰੂ ਦੀ ਗੱਲ ਕਰੇ, ਬਸ ਮੇਰੇ ਸਤਿਗੁਰ ਨਾਲ ਜੋੜੇ। ਤੇ ਖਿਮਾ ਕਰਨਾ, ਬਹੁਤ ਲੋਕ ਐਸੇ ਨੇ ਜਿਹੜੇ ਕੇਵਲ ਸੰਸਥਾਵਾਂ ਦੇ ਸੰਪਰਦਾਵਾਂ ਦੇ ਹੀ ਸਿੱਖ ਬਣੇ ਹੋਏ ਨੇ। ਉਹ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਵੀ ਅਸੀਂ ਫਲਾਣੇ ਦੇ ਸਮਾਗਮ 'ਚ ਜਾਣਾ ਹੀ ਨਹੀਂ, ਕਿਉਂ ਅਸੀਂ ਤੇ ਬਸ ਫਲਾਣੇ ਦਾ ਸਮਾਗਮ ਹੁੰਦਾ ਉੱਥੇ ਹੀ ਜਾਂਦੇ ਹਾਂ, ਹੋਰ ਕਿਤੇ ਨਹੀਂ ਜਾਂਦੇ। ਉਹ ਗੁਰਸਿੱਖ ਨਹੀਂ, ਪਿਆਰ ਵਾਲੇ ਜਿਹੜੇ ਨੇ ਰੰਗੇ ਹੋਏ ਨੇ ਉਹ ਤੇ ਕਹਿੰਦੇ ਨੇ ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਘਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ। ਮੈਨੂੰ ਮੇਰੇ ਸਾਹਿਬ ਦੀ ਗੱਲ ਸੁਣਾਏ ਕੋਈ, ਮੈਨੂੰ ਮੇਰੇ ਗੁਰੂ ਨਾਲ ਕੋਈ ਜੋੜੇ, ਕੋਈ ਨਾ ਕੋਈ ਗੱਲ ਮੈਨੂੰ ਬਸ ਦੱਸੇ, ਤੇ ਉਹ ਕੋਈ ਹੋਵੇ, ਭਾਵੇਂ ਉਹ ਢਾਡੀ ਹੋਵੇ ਸਾਰੰਗੀ ਵਜਾਉਣ ਵਾਲੇ, ਭਾਵੇਂ ਉਹ ਰਾਗੀ ਹੋਣ ਤਬਲਾ ਵਜਾਉਣ ਵਾਲੇ, ਭਾਵੇਂ ਕਥਾਵਾਚਕ ਹੋਵੇ ਕੋਈ, ਸਾਨੂੰ ਮੈਨੂੰ ਮੇਰੇ ਗੁਰੂ ਦੀ ਗੱਲ ਸੁਣਾਏ, ਮੈਨੂੰ ਮੇਰੇ ਕੋਈ ਗੁਰੂ ਦੀ ਬਾਤ ਸੁਣਾਏ, ਬਲਿਹਾਰੇ ਜਾਈਏ। ਅਸੀਂ ਇੱਦਾਂ ਦੀ ਬਿਰਤੀ ਬਣਾਉਣੀ ਹੈ ਗੁਰਮੁਖੋ। ਤੇ ਜਿਵੇਂ ਜਿਵੇਂ ਸੰਗਤ ਵਿੱਚ ਜਾਵਾਂਗੇ ਜਿਹੜੇ ਪਿਆਰ ਵਾਲੇ ਨੇ ਉਹਨਾਂ ਨੂੰ ਤੇ ਕੁਛ ਨਾ ਕੁਛ ਜ਼ਰੂਰ ਲੱਭ ਪੈਂਦਾ। ਜਦੋਂ ਵੀ ਆਪ ਜੀ ਘਰ ਜਾਓਗੇ ਨਾ ਤੇ ਆਪਣੇ ਜਦੋਂ ਘਰ ਵਿੱਚ ਬਹਿਣਾ ਤੇ ਬਹਿਣ ਸਾਰੇ ਕਰੀ ਜ਼ਰੂਰ ਸੋਚਣਾ ਵੀ ਅੱਜ ਅਸੀਂ ਦੀਵਾਨ ਵਿੱਚ ਗਏ ਸਾਂ, ਅੱਜ ਕੀ ਲੈ ਕੇ ਆਏ ਹਾਂ, ਅੱਜ ਦਾ ਨਿਚੋੜ ਕੀ ਕੱਢਿਆ, ਕੱਲ੍ਹ ਆਏ ਸੀ ਕੱਲ੍ਹ ਕੀ ਗੱਲ ਪੱਲੇ ਬੰਨੀ, ਕਿਹੜੀ ਗੱਲ, ਕਿਹੜੀ ਉਹ ਗੱਲ ਐਸੀ ਮਿਲੀ ਜਿਹਦੇ ਕਰਕੇ ਅਸੀਂ ਥੋੜ੍ਹਾ ਜਿਹਾ ਅੱਗੇ ਤੁਰ ਸਕੀਏ। ਕੁਛ ਨਾ ਕੁਛ ਜ਼ਰੂਰ ਪੱਲੇ ਬੰਨਣਾ ਹੁੰਦਾ, ਨਹੀਂ ਤੇ ਆਮ ਕਰਕੇ ਬਹੁਤੇ ਐਸੇ ਆ ਇੱਥੋਂ ਉੱਠ ਕੇ ਜਾਣਗੇ, ਉਹਨਾਂ ਨੂੰ ਬਾਹਰ ਗਿਆਂ ਨੂੰ ਪੁੱਛੋ ਘਰ ਜਾ ਕੇ ਕਿਵੇਂ ਸੀ ਪ੍ਰੋਗਰਾਮ, ਠੀਕ ਸੀ, ਕੀ ਸੁਣਾਇਆ ਸੀ, ਉਹ ਹੈ ਸੀ ਕੋਈ ਪਤਾ ਨਹੀਂ ਕੀ ਨਾਂ ਸੀ ਉਹਦਾ, ਉਹ ਪਤਾ ਨਹੀਂ ਪੰਜਵੇਂ ਪਾਤਸ਼ਾਹ ਦਾ ਸਿੱਖ ਸੀ, ਪਤਾ ਨਹੀਂ ਚੌਥੇ ਪਾਤਸ਼ਾਹ ਦਾ ਸੀ, ਖਰੇ ਗੁਰੂ ਨਾਨਕ ਦੀ ਗੱਲ ਸੀ, ਬਸ ਧਿਆਨ ਨਹੀਂ ਸਾਡਾ ਇੱਧਰ। ਤੇ ਜਦੋਂ ਇਕਾਗਰਤਾ ਨਾਲ ਆਮ ਕਰਕੇ ਬਹੁਤ ਕਹਿਣਗੇ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ, ਲੱਗੇਗਾ ਕਿਵੇਂ ਸਾਡਾ ਇੱਧਰ ਧਿਆਨ ਨਹੀਂ। ਕਈਆਂ ਦਾ ਮੋਬਾਈਲ ਫੀਡ ਕਰਨ ਵਾਸਤੇ ਡਾਇਰੀ ਚੁੱਕਣੀ ਪੈਂਦੀ ਆ, ਕਈਆਂ ਦੇ ਤੁਹਾਨੂੰ ਨੰਬਰ ਕੱਢਣੇ ਪੈਂਦੇ ਆ, ਪਰ ਕਈਆਂ ਦੇ ਉੱਦਾਂ ਹੀ ਜਵਾਬ ਨੇ, ਘਰਦਿਆਂ ਦੇ ਯਾਦ ਨੇ, ਸਹੁਰਿਆਂ ਦਾ ਨੰਬਰ ਯਾਦ ਹੁੰਦਾ, ਭੈਣਾਂ ਦਾ ਨੰਬਰ ਆ, ਆ ਫਲਾਣੇ ਰਿਸ਼ਤੇਦਾਰ ਦਾ, ਉੱਦਾਂ ਹੀ ਡਟੇ ਹੋਏ ਜਿਹੜੇ ਜਿਹਦੇ ਨਾਲ ਖਾਸ ਪ੍ਰੇਮ ਹੋਵੇ ਉਹਦਾ ਨੰਬਰ ਤੇ ਦਿਮਾਗ 'ਚ ਹੁੰਦਾ ਹੀ ਆ। ਆਖੋ ਸਤਨਾਮ, ਜੇ ਗੁਰੂ ਨਾਲ ਪ੍ਰੇਮ ਹੈ ਫਿਰ ਤੇ ਯਾਦ ਰਹੇਗਾ ਹਮੇਸ਼ਾ, ਭੁੱਲੇਗਾ ਨਹੀਂ ਕਦੇ ਵੀ। 5 ਸਾਲ ਬਾਅਦ ਪੁੱਛੋ ਫਲਾਣਾ ਸਮਾਗਮ ਹੋਇਆ ਸੀ ਉੱਥੇ, ਕਈ ਪ੍ਰੇਮੀ ਅੱਜ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੇ ਦੀਵਾਨ ਸੁਣਿਆ ਨੂੰ ਹੋ ਗਏ ਆ 35 ਸਾਲ 40 ਸਾਲ, ਅੱਜ ਵੀ ਦੱਸਣਗੇ ਉੱਥੇ ਦੀਵਾਨ ਲੱਗਾ, ਆਹ ਪ੍ਰਸੰਗ ਸੁਣਾਇਆ, ਆਹ ਧਾਰਨਾ ਬੜੀ, ਵੇਖੋ ਇੰਨੀ ਇਕਾਗਰਤਾ ਨਾਲ ਸੁਣਨ ਵਾਲੇ ਨੇ ਜਿਹੜੇ। ਇਹੀ ਬੜਾ ਵੱਡਾ ਮਹੱਤਵ ਆ, ਇਹੀ ਤੀਰਥ ਆ ਗੁਰਮੁਖੋ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ। ਤੀਰਥਾਂ ਤੇ ਜਾਣਾ, ਤਪ ਸਾਧਨਾ ਕਰਨੀਆਂ, ਦਇਆ ਕਰਨੀ, ਦਾਨ ਪੁੰਨ ਕਰਨਾ, ਇਹਦੇ ਨਾਲ ਕੀ ਮਿਲਦਾ, ਤਿਲ ਜਿੰਨਾ ਮਾਨ, ਥੋੜਾ ਜਿਹਾ ਮਾਨ ਮਿਲਦਾ। ਲੋਕ ਕਹਿੰਦੇ ਨੇ ਬੱਲੇ ਬੱਲੇ ਵੀ ਬੜਾ ਤੀਰਥ ਯਾਤਰਾ ਤੇ ਜਾਂਦਾ ਬੜਾ ਦਾਨ ਪੁੰਨ ਕਰਦਾ ਇੰਨਾ ਹੀ ਕਹਿਣਗੇ ਨਾ ਪਰ ਸੱਚੇ ਪਾਤਸ਼ਾਹ ਨੂੰ ਪੁੱਛੋ ਸਤਿਗੁਰੂ ਜੀ ਜੇ ਇਹਦੇ ਨਾਲ ਤਿਲ ਜਿੰਨਾ ਮਾਣ ਮਿਲਦਾ ਫਿਰ ਅਸਲੀ ਤੀਰਥ ਕਿਹੜਾ ਹੈ ਤੇ ਸੱਚੇ ਪਾਤਸ਼ਾਹ ਅਗਲੀਆਂ ਪੰਕਤੀਆਂ ਵਿੱਚ ਸਪਸ਼ਟ ਕਰਦੇ ਨੇ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾ ਹੋ ਆਹ ਤੀਰਥ ਹੈ ਸੁਣੋ ਤੇ ਸੁਣ ਕੇ ਉਹਨੂੰ ਮੰਨੋ ਪ੍ਰੇਮ ਪੈਦਾ ਕਰੋ ਅੰਦਰ ਪ੍ਰੇਮ ਹੋ ਗਿਆ ਅੰਦਰ ਜੇ ਸ਼ਰਧਾ ਭਾਵਨਾ ਨਾਲ ਸੁਣਾਂਗੇ ਤੇ ਮੰਨ ਲਵਾਂਗੇ ਕਹਿੰਦੇ ਅਸਲੀ ਤੀਰਥ ਇਹ ਆ ਆਪਣੇ ਅੰਦਰ ਹੀ ਫਿਰ ਤੀਰਥ ਪ੍ਰਗਟ ਹੋਏਗਾ ਉਹਦੇ 'ਚ ਇਸ਼ਨਾਨ ਕਰ ਰੱਖੋ ਸਤਨਾਮ ਉਦਾਂ ਤੇ ਤੀਰਥ ਬੜੇ ਨੇ ਪਰ ਇਹ ਅਸਲੀ ਤੀਰਥ ਕੀ ਆ ਸੁਣੋ ਪਿਆਰ ਨਾਲ ਤੇ ਸੁਣ ਕੇ ਫਿਰ ਉਹਨੂੰ ਕਮਾਉਣ ਦਾ ਯਤਨ ਕਰੀਏ ਆਪਣੇ ਜੀਵਨ ਵਿੱਚ ਕੁਝ ਨਾ ਕੁਝ ਕ੍ਰਾਂਤੀ ਆਵੇ ਸਾਡੇ ਜੀਵਨ ਵਿੱਚ ਕੁਝ ਨਾ ਕੁਝ ਤਬਦੀਲੀ ਆਵੇ ਜੇ ਸਾਧ ਸੰਗਤ ਵਿੱਚ ਜਾਈਏ ਕੁਛ ਨਾ ਕੁਛ ਜ਼ਰੂਰ ਜ਼ਰੂਰ ਪੱਲੇ ਬੰਨ ਕੇ ਲੈ ਕੇ ਆਈਏ ਅਸਰ ਜ਼ਰੂਰ ਹੁੰਦਾ ਮਾੜੀ ਸੰਗਤ ਦਾ ਅਸਰ ਵੀ ਹੈ ਚੰਗੀ ਸੰਗਤ ਦਾ ਅਸਰ ਵੀ ਹੈ ਭੈੜੀ ਸੰਗਤ ਵਿੱਚ ਬਹਿੰਦੇ ਰਹੋ ਹੌਲੀ ਹੌਲੀ ਉਦਾਂ ਦਾ ਜੀਵਨ ਬਣ ਜਾਏਗਾ ਠੇਕੇ ਤੇ ਜਾਣ ਦਾ ਕਹੋ ਮੈਂ ਕਿਹੜਾ ਪੀਂਦਾ ਮੈਂ ਤੇ ਉਦਾਂ ਹੀ ਜਾਂਦਾ ਖਲੋਨਾ ਹੀ ਆ ਨਾ ਜਾ ਕੇ ਜੂਆ ਖੇਡਦਾ ਤੇ ਨਹੀਂ ਖੇਡਦਿਆਂ ਨੂੰ ਵਹਿਨਾ ਹੀ ਆ ਤੇ ਜਾਂਦੇ ਰਹੋ ਜਾਂਦੇ ਰਹੋ ਜਾਂਦੇ ਰਹੋ ਇੱਕ ਦਿਨ ਆਦਤ ਬਣ ਜਾਏਗੀ ਮਾੜੀ ਥਾਂ ਤੇ ਜਾਣ ਦਾ ਸੁਭਾਅ ਬਣਾ ਲਓ ਮਾੜਿਆਂ ਦੀ ਸਭਾ ਵਿੱਚ ਬੈਠੋਗੇ ਇੱਕ ਦਿਨ ਉਹਨਾਂ ਨੇ ਆਪਣੇ ਅਰਗੇ ਬਣਾ ਹੀ ਲੈਣਾ ਅਸੀਂ ਕਿਵੇਂ ਕਹਿੰਦੇ ਹਾਂ ਮੇਰੇ ਤੇ ਅਸਰ ਨਹੀਂ ਹੋ ਸਕਦਾ ਅਸਰ ਤੇ ਪਸ਼ੂਆਂ ਤੇ ਵੀ ਹੋ ਰਿਹਾ ਘਰਾਂ 'ਚ ਜਿਹੜੀਆਂ ਮੱਝਾਂ ਦਾ ਸੰਗਲ ਫੜਦੇ ਹੋ ਤੇ ਪਾਣੀ ਪਿਆ ਦਿੰਦੇ ਹੋ ਗਾਵਾਂ ਨੂੰ ਕੰਨ ਤੋਂ ਫੜ ਕੇ ਹੀ ਲੋਕ ਲਈ ਫਿਰਦੇ ਆ ਪਾਣੀ ਪਿਆ ਦਿੰਦੇ ਤੋਰੀ ਫਿਰਦੇ ਆ ਉਹੀ ਗਾਵਾਂ ਨੇ ਜਿਹੜੀਆਂ ਕਿਤੇ ਜੰਗਲਾਂ ਦੇ ਵਿੱਚ ਖੇਤਾਂ ਦੇ ਵਿੱਚ ਕਈ ਫਿਰਦੀਆਂ ਨੇ ਨੇੜੇ ਨਹੀਂ ਲੱਗਣ ਦਿੰਦੀਆਂ ਮਾਰ ਵੀ ਦਿੰਦੀਆਂ ਬੰਦਿਆਂ ਨੇ ਹੈ ਤੇ ਉਹਨਾਂ ਦੀ ਅੰਸ ਬੰਸੇ ਇਹਨਾਂ ਗਾਵਾਂ ਨੂੰ ਕਿਵੇਂ ਅਸੀਂ ਤੋਰੀ ਫਿਰਨੇ ਆ ਘਰਾਂ 'ਚ ਇਹ ਜਿਹੜੇ ਸਾਡੇ ਘਰਾਂ 'ਚ ਪਸ਼ੂ ਬੱਝੇ ਨੇ ਅੰਸ ਬੰਸ ਇਹ ਵੀ ਜੰਗਲੀ ਜੀਵ ਜਿਹੜੇ ਫਿਰਦੇ ਨੇ ਉਹਨਾਂ ਦੀ ਹੀ ਆ ਪਰ ਮਨੁੱਖ ਦੀ ਸੰਗਤ ਕਰਨ ਕਰਕੇ ਇਹਨਾਂ ਉੱਤੇ ਅਸਰ ਹੋ ਗਿਆ ਜਿੱਧਰ ਮਰਜ਼ੀ ਲੈ ਜਾਓ ਧਾਰ ਕੱਢਣੇ ਆ ਦੁੱਧ ਪੀਂਦੇ ਆ ਇਹਨਾਂ ਦਾ ਅਸਰ ਹੋ ਗਿਆ ਮਨੁੱਖ ਦੀ ਸੰਗਤ ਦਾ ਅਸਰ ਤੇ ਪਸ਼ੂਆਂ ਤੇ ਵੀ ਹੋ ਰਿਹਾ ਤੋਤਾ ਉਹ ਨਿੱਕਾ ਜਿਹਾ ਬੱਚਾ ਹੋਵੇ ਉਹਨੂੰ ਬੋਲੀ ਚਲੋ ਰਾਮ 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 ਤੇ ਤੋਤਾ ਰਾਮ ਰਾਮ ਕਰਨ ਲੱਗ ਪੈਂਦਾ ਤੋਤਾ ਗੰਗਾ ਰਾਮ ਉਹ ਬੋਲ ਜਿਵੇਂ ਤੁਸੀਂ ਬੋਲੋਗੇ ਉਵੇਂ ਮਗਰ ਮਗਰ ਤੋਤਾ ਬੋਲੇਗਾ ਮਨੁੱਖ ਦੀ ਸੰਗਤ ਦਾ ਅਸਰ ਪੰਛੀ ਤੇ ਹੋ ਰਿਹਾ ਮਨੁੱਖ ਦੀ ਸੰਗਤ ਦਾ ਅਸਰ ਪਸ਼ੂ ਤੇ ਹੋ ਰਿਹਾ ਸਾਡੇ ਉੱਤੇ ਸੰਗਤ ਦਾ ਅਸਰ ਕਿਉਂ ਨਹੀਂ ਹੋਏਗਾ ਇਸੇ ਕਰਕੇ ਕਬੀਰ ਸਾਹਿਬ ਨੇ ਆਖਿਆ ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ ਉਹ ਗੁਰਮੁਖਾ ਜਦੋਂ ਤੈਨੂੰ ਕੋਈ ਦਿਸੇ ਨਾ ਵੀ ਸਾਕਤ ਤੁਰਿਆ ਆਉਂਦਾ ਮਨਮੁਖ ਤੁਰਿਆ ਆਉਂਦਾ ਧਿਆਨ ਦੇਣਾ ਸਾਕਤ ਨਾਸਤਕ ਮਨਮੁਖ ਕੋਈ ਤੁਰਿਆ ਆਉਂਦਾ ਹੋਵੇ ਤੇ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਮਨਮੁਖ ਨੂੰ ਵੇਖੇ ਉਹਦੇ ਨੇੜੇ ਲੰਘਣਾ ਤੇ ਬੜੀ ਦੂਰ ਦੀ ਗੱਲ ਏ ਉਹਦੇ ਕੋਲੋਂ ਲੰਘਣਾ ਤੇ ਬੜੀ ਦੂਰ ਦੀ ਗੱਲ ਏ ਕਹਿੰਦੇ ਉਹਨੂੰ ਵੇਖ ਕੇ ਦੌੜ ਲਾ ਲਿਆ ਕਰ ਭੱਜ ਲਿਆ ਕਰ ਉਹਦੇ ਨੇੜੇ ਖਲੋਣਾ ਹੀ ਨਹੀਂ ਭੱਜ ਲਿਆ ਕਰ ਉਹਨੂੰ ਵੇਖ ਕੇ ਵੀ ਇਹ ਸਾਕਤ ਆ ਇਹਦੇ ਨੇੜੇ ਨਹੀਂ ਮੈਂ ਜਾਣਾ ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਹੈ ਜਾਈਏ ਭਾਗ ਦੂਰੋਂ ਵੇਖ ਕੇ ਪਾਸੇ ਹਟ ਜਾਓ ਬਸ ਨਕਾਰੋ ਪਰਸੀਏ ਤੋ ਕਿਛ ਲਾਗੈ ਦਾਗ ਚਿੱਟੇ ਕੱਪੜੇ ਪਾਏ ਨੇ ਕਾਲੇ ਬਰਤਨ ਕੋਲੋਂ ਦੀ ਲੰਘੋਗੇ ਤੇ ਕਾਲਸ਼ ਲੱਗਣੀ ਹੀ ਲੱਗਣੀ ਹੈ ਕਾਲਖ ਲੱਗ ਜਾਏਗੀ ਤੇ ਸਾਕਤ ਇਦਾਂ ਹੈ ਜਿਵੇਂ ਕਬੀਰ ਮਾਰੀ ਮਰੂੰ ਕਸੰਗ ਕੀ ਕਿੱਲ ਹੈ ਨਿਕਟ ਜਿਉਂ ਬੇਰ ਉਹ ਝੂਲੈ ਉਹ ਚੀਰੀ ਹੈ ਸਾਕਤ ਸੰਗ ਨਾ ਹੇਰ ਕਹਿੰਦੇ ਸਾਕਤ ਦੀ ਸੰਗਤ ਇਦਾਂ ਹੈ ਜਿਵੇਂ ਇੱਕ ਕੇਲੇ ਦਾ ਦਰਖਤ ਪੈਦਾ ਹੋਇਆ ਤੇ ਨਾਲ ਹੀ ਜੜ੍ਹਾਂ 'ਚ ਬੇਰੀ ਉੱਗ ਪਈ ਹੈ ਤੇ ਵੇਖਣ ਵਾਲਿਆਂ ਨੇ ਆਖਿਆ ਕੇਲਾ ਆਪਣੀ ਥਾਂ ਹੈ ਬੇਰੀ ਆਪਣੀ ਥਾਂ ਹੈ ਵੱਖੋ ਵੱਖਰੇ ਨੇ ਕੇਲਾ ਵੀ ਵੱਧਦਾ ਗਿਆ ਬੇਰੀ ਵੀ ਵੱਧਦੀ ਗਈ ਕੇਲੇ ਨੇ ਵੱਡੇ ਵੱਡੇ ਪੱਤੇ ਕੱਢ ਲਏ ਤੇ ਬੇਰੀ ਨੇ ਕੰਡੇ ਕੱਢ ਲਏ ਕੇਲੇ ਨੇ ਪੱਤੇ ਕੱਢੇ ਬੇਰੀ ਨੇ ਕੰਡੇ ਕੱਢੇ ਤੇ ਜਦੋਂ ਹਵਾ ਆਈ ਕੇਲਾ ਵੀ ਝੂਲਿਆ ਤੇ ਬੇਰੀ ਵੀ ਝੂਲਣ ਲੱਗ ਪਈ ਕੇਲੇ ਦੇ ਸੋਹਣੇ ਸੋਹਣੇ ਵੱਡੇ ਵੱਡੇ ਪੱਤਿਆਂ ਨੂੰ ਬੇਰੀ ਦਿਆਂ ਕੰਡਿਆਂ ਨੇ ਚੀਰ ਕੇ ਰੱਖ ਦਿੱਤਾ ਕਬੀਰ ਮਾਰੀ ਮਰੂੰ ਕੁਸੰਗ ਕੀ ਕੇਲੇ ਨਿਕਟ ਜਿਉਂ ਬੇਰ ਕਹਿੰਦੇ ਕੁਸੰਗਤ ਐਡੀ ਮਾੜੀ ਆ ਜਿਵੇਂ ਕੇਲੇ ਦੇ ਨੇੜੇ ਬੇਰੀ ਹੋਵੇ ਕੇਲੇ ਦੇ ਤੇ ਭਾਗ ਮਾੜੇ ਹੋ ਗਏ ਨਾ ਉਹ ਵੱਧ ਰਿਹਾ ਸੀ ਪਰ ਮਾੜੇ ਕਰਮ ਕੋਲ ਬੇਰੀ ਉੱਗ ਪਈ। ਬੇਰੀ ਦੇ ਕੰਡਿਆਂ ਨੇ ਕੇਲੇ ਦੇ ਪੱਤਿਆਂ ਨੂੰ ਚੀਰ ਕੇ ਰੱਖ ਦਿੱਤਾ। ਇਸੇ ਤਰ੍ਹਾਂ ਮਾੜਿਆਂ ਦੀ ਸੰਗਤ ਇਦਾਂ, ਜੇ ਮਨਮੁੱਖਾਂ ਦੀ ਸਭਾ ਵਿੱਚ ਬਵਾਂਗੇ ਤੇ ਉਹਨਾਂ ਦਾ ਅਸਰ ਜ਼ਰੂਰ ਹੋਏਗਾ। ਫਿਰ ਮਾੜੇ ਕਰਮਾਂ ਦੀ ਜੇ ਆਦਤ ਬਣ ਜਾਏ, ਚੋਰੀ ਦੀ, ਯਾਰੀ ਦੀ, ਇਹੋ ਜਿਹੀਆਂ ਆਦਤਾਂ ਜੇ ਪੈ ਜਾਣ, ਫਿਰ ਇਹ ਛੱਡੀਆਂ ਨਹੀਂ ਜਾ ਸਕਦੀਆਂ। ਸਮਾਜ ਵਿੱਚ ਉਹਨਾਂ ਮਨੁੱਖਾਂ ਦਾ ਸਤਿਕਾਰ ਨਹੀਂ। ਸਿੱਖ ਧਰਮ ਵਿੱਚ ਜੇ ਇਹ ਆਖਿਆ ਜਾਂਦਾ ਚੋਰੀ ਯਾਰੀ ਮਾੜੀ ਹੈ, ਤੇ ਇਹ ਦੋਵੇਂ ਕੰਮ ਕਰਨ ਵਾਲਾ ਬੰਦਾ ਭਾਵੇਂ ਪਿੰਡ 'ਚ ਹੋਵੇ ਭਾਵੇਂ ਸ਼ਹਿਰ 'ਚ ਹੋਵੇ, ਉਹਨੂੰ ਕੋਈ ਵੀ ਚੰਗਾ ਨਹੀਂ ਸਮਝਦਾ। ਘਰ ਵਾਲਾ ਕਹਿ ਕੇ ਜਾਂਦਾ ਵੀ ਜੇ ਕਿਤੇ ਉਹ ਫਲਾਣਾ ਆ ਗਿਆ ਨਾ, ਉਹਨੂੰ ਅੰਦਰ ਨਹੀਂ ਪਾਉਣਾ, ਬਾਹਰੋਂ ਹੀ ਮੋੜ ਦਿਓ। ਉਹਨੂੰ ਦੁਨੀਆ ਵੀ ਚੰਗਾ ਨਹੀਂ ਸਮਝਦੀ। ਜੇ ਧਰਮ ਵਿੱਚ ਪ੍ਰਵਿਰਤ ਹੋ ਜਾਵਾਂਗੇ, ਆਪਣਾ ਜੀਵਨ ਇਸ ਪਾਸੇ ਲੈ ਆਵਾਂਗੇ, ਸੱਚੇ ਪਾਤਸ਼ਾਹ ਨੇ ਇੱਕ ਸਾਨੂੰ ਬੇਸੁਰਿਆਂ ਨੂੰ ਸੁਰ ਵਿੱਚ ਕਰ ਦੇਣਾ। ਜਿਹੜੇ ਲੋਕ ਸਾਥੋਂ ਪਾਸਾ ਵੱਟ ਵੱਟ ਲੰਘਦੇ ਨੇ, ਉਹ ਸਤਿਕਾਰ ਕਰਨਗੇ ਸਾਡਾ। ਜਿਹੜੇ ਕਹਿੰਦੇ ਨੇ ਕਿ ਆਹ ਫਲਾਣਾ ਸਿਉਂ ਤੁਰਿਆ ਹੁੰਦਾ ਮਨਮੁੱਖ, ਤੇ ਉਹ ਗੋਡੀ ਹੱਥ ਲਾ ਕੇ ਕਹਿਣਗੇ ਫਲਾਣੇ ਥਾਂ ਤੇ ਚੱਲਿਆ, ਮੇਰੇ ਸਿਰ ਤੇ ਹੱਥ ਰੱਖੋ ਜਾਂ ਆਸ਼ੀਰਵਾਦ ਦਿਓ। ਵੱਡਿਆਂ ਦਾ ਆਸ਼ੀਰਵਾਦ ਲੈਂਦੇ ਹੀ ਨੇ ਬੱਚੇ। ਬਾਪੂ ਤੁਰਿਆ ਜਾਂਦਾ, ਜਥੇਦਾਰ ਜੀ ਕਹਿਣਗੇ ਵੀ ਜਥੇਦਾਰ ਜੀ ਮੇਰੇ ਮੋਢੇ ਤੇ ਹੱਥ ਰੱਖੋ, ਮੇਰਾ ਭਲਾ ਹੋ ਜਾਏ, ਮੈਂ ਫਲਾਣੇ ਕੰਮ ਚੱਲਿਆ, ਬਾਪੂ ਜੀ ਆਸ਼ੀਰਵਾਦ ਦਿਓ। ਤੇ ਮਨਮੁੱਖ ਜੇ ਤੁਰਿਆ ਹੁੰਦਾ ਹੋਵੇ ਤਾਂ ਦੂਜੇ ਪਾਸੇ ਦੀ ਲੰਘੀਦਾ। ਸੱਚੇ ਪਾਤਸ਼ਾਹ ਨੇ ਧਿਆਨ ਦਿਓ, ਬੇਸੁਰਿਆ ਬੇਸੁਰੀ ਕੋਈ ਵੀ ਚੀਜ਼ ਹੋਵੇ ਸਾਨੂੰ ਚੰਗੀ ਨਹੀਂ ਲੱਗਦੀ। ਸਾਨੂੰ ਬੇਸੁਰਿਆਂ ਨੂੰ ਸੁਰ ਵਿੱਚ ਕਰਨ ਵਾਸਤੇ ਮਹਾਰਾਜ ਨੇ ਇਹ ਅੰਮ੍ਰਿਤ ਛਕਾਉਣ ਦੀ ਮਰਿਆਦਾ ਬੰਨੀ ਹੈ। ਬੇਸੁਰੀ ਗੱਡੀ ਚਲਾ ਲਓ, ਇੱਕ ਕਿੱਲਾ ਨਹੀਂ ਜਾਣੀ, ਐਕਸੀਡੈਂਟ ਹੋਇਆ ਪਿਆ, ਬੇਸੁਰੀ ਗੱਡੀ ਚਲਾ ਕੇ ਵੇਖੋ। ਬੇਸੁਰਾ ਬੀਬੀਆਂ ਪ੍ਰਸ਼ਾਦਾ ਪਕਾ ਦੇਣ, ਸਬਜ਼ੀ ਬਣਾਉਣ ਲੱਗੀਆਂ ਹੋਣ, ਤੇ ਬੇਸੁਰਾ ਲੂਣ ਮਿਰਚ ਪਾ ਦਿਓ ਥਾਲੀਆਂ, ਵਿਹੜੇ 'ਚ ਫਿਰਦੀਆਂ। ਫਿਰ ਬੇਸੁਰੇ ਕੱਪੜੇ ਪਾ ਲਓ, ਲੋਕ ਕੀ ਕਹਿਣਗੇ, ਜਲੂਸ ਕੱਢੀ ਫਿਰਦਾ, ਪੱਗ ਕਿੱਦਾਂ ਦੀ, ਆ ਤੇਰੇ ਕੱਪੜੇ ਕਿੱਦਾਂ ਦੇ, ਬੇਸੁਰਾ। ਬੇਸੁਰਾ ਖਾਣਾ ਖਾ ਲਓ, ਪੇਟ ਖਰਾਬ। ਬੇਸੁਰੀ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਬੇਸੁਰਾ ਸਾਜ ਵੱਜਦਾ ਭੈੜਾ ਲੱਗਦਾ। ਸੁਰ ਕੀਰਤਨ ਕਰਦਿਆਂ ਕਰਦਿਆਂ ਇੱਕ ਸੁਰ ਵੀ ਬੇਸੁਰੀ ਲੱਗ ਜਾਏ ਤੇ ਰਸ ਖਰਾਬ ਹੋ ਜਾਂਦਾ। ਤੇ ਸਾਡਾ ਤੇ ਸਾਰਾ ਜੀਵਨ ਹੀ ਬੇਸੁਰਾ। ਸਾਡੀਆਂ ਅੱਖਾਂ ਸੁਰ 'ਚ ਨਹੀਂ, ਸਾਡੇ ਕੰਨ ਸੁਰ 'ਚ ਨਹੀਂ, ਸਾਡਾ ਮਨ ਸੁਰ 'ਚ ਨਹੀਂ, ਸਾਡੇ ਹੱਥ ਸੁਰ 'ਚ ਨਹੀਂ, ਸਾਡੇ ਪੈਰ ਸੁਰ 'ਚ ਨਹੀਂ, ਅਸੀਂ ਤੇ ਸਾਰੇ ਹੀ ਬੇਸੁਰੇ ਹਾਂ। ਫਿਰ ਉਹਨੂੰ ਕਿਵੇਂ ਸੋਹਣੇ ਲੱਗਾਂਗੇ? ਸਾਨੂੰ ਬੇਸੁਰਿਆਂ ਨੂੰ ਸੁਰ ਵਿੱਚ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਇੱਕ ਮਰਿਆਦਾ ਬਣਾਈ ਹੈ, ਇੱਕ ਮਰਿਆਦਾ ਬਣਾ ਦਿੱਤੀ ਹੈ ਸਾਨੂੰ ਬੇਸੁਰਿਆਂ ਨੂੰ ਸੁਰ ਵਿੱਚ ਕਰਨ ਵਾਸਤੇ। ਜਿਸ ਅੰਮ੍ਰਿਤ ਤੋਂ ਅਸੀਂ ਡਰਨੇ ਆ ਵੀ ਨਹੀਂ ਛਕਣਾ, ਔਖਾ ਜੀ ਔਖਾ ਜੀ, ਪਰ ਬੰਧਨ ਨੇ ਵੀ ਅੰਮ੍ਰਿਤ ਛਕਣਾ ਭਾਈ ਆ, ਇੱਦਾਂ ਇੱਦਾਂ ਹੋਣਾ ਚਾਹੀਦਾ, ਇੱਦਾਂ ਇਸ਼ਨਾਨ ਕਰਨਾ, ਨਿਤਨੇਮ ਕਰਨਾ, ਬਾਣੀ ਪੜ੍ਹਨੀ ਆ, ਮਾੜਾ ਵੇਖਣਾ ਨਹੀਂ, ਮਾੜਾ ਸੁਣਨਾ ਨਹੀਂ, ਮਾੜਾ ਬੋਲਣਾ ਨਹੀਂ, ਮਾੜਾ ਚਿਤਵਣਾ ਨਹੀਂ, ਮਾੜੀ ਥਾਂ ਤੇ ਨਹੀਂ ਜਾਣਾ, ਹੱਥਾਂ ਨਾਲ ਮਾੜਾ ਕੰਮ ਨਹੀਂ ਕਰਨਾ। ਇਹ ਇੱਕ ਮਰਿਆਦਾ ਹੈ, ਮਾੜੀ ਆਦਤ ਹਟ ਜਾਏਗੀ ਹੌਲੀ ਹੌਲੀ। ਜੇ ਕਿਤੇ ਮਾੜੀ ਆਦਤ ਪੈ ਗਈ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮਾਰ ਬੇਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਚੋਰ ਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ, ਹਟ ਨਹੀਂ ਸਕਦੀ ਕਿਸੇ ਵੀ ਮਨੁੱਖ ਨੂੰ। ਹਾਂ, ਕੱਚੇ ਚੋਰ ਨੂੰ ਇੱਕ ਵਾਰੀ ਜੁੱਤੀਆਂ ਪੈ ਜਾਣ, ਮੁੜ ਕੇ ਨਹੀਂ ਆਉਂਦਾ। ਪਰ ਪੱਕਾ ਹੋਵੇ ਜਿਹੜਾ ਚੋਰ, ਪੱਕਾ ਕਹਿੰਦੇ ਵੱਢਿਆ ਭਾਵੇਂ ਜਾਏ ਪਰ ਉਹ ਚੋਰੀ ਕਰਨੀ ਨਹੀਂ ਛੱਡਦਾ। ਆਖੋ ਸਤਨਾਮ, ਆਖੋ ਸਤਨਾਮ। ਸਤਿ ਸੰਗਤ ਜੀ, ਜਦੋਂ ਸੰਗਤ ਵਿੱਚ ਆਪਾਂ ਮਿਲ ਕੇ ਆਖੀਏ ਨਾ ਵਾਹਿਗੁਰੂ, ਹੋ ਸਕਦਾ ਇਦਾਂ ਦਾ ਧੱਕਾ ਲੱਗੇ ਕਿ ਸਦਾ ਹੀ ਕਹਿੰਦੇ ਰਹੀਏ। ਸੰਗਤ ਵਿੱਚ ਜਦੋਂ ਮਿਲ ਕੇ ਇੱਥੇ ਜ਼ਰੂਰ ਕਹਿਣਾ ਚਾਹੀਦਾ। ਹੁਣ ਜਿਹੜੇ ਇੱਥੇ ਆ ਕੇ ਵੀ ਨਹੀਂ ਕਹਿੰਦੇ ਤਾਂ ਘਰ ਕੀ ਕਹਿੰਦੇ ਹੋਣਗੇ ਫਿਰ। ਇਸ ਕਰਕੇ ਭਾਈ ਸਾਰੇ ਕਿਰਪਾ ਕਰਿਆ ਕਰੋ, ਕਿਉਂਕਿ ਜਿਵੇਂ ਗੱਡੀ ਨੂੰ ਧੱਕਾ ਲਾਓ ਤੇ ਸਟਾਰਟ ਹੋ ਜਾਂਦੀ ਹੈ, ਫਿਰ ਉਹ ਚੱਲਦੀ ਰਹਿੰਦੀ ਹੈ। ਇਹ ਕੀ ਪਤਾ ਲੱਗਦਾ ਇੱਦਾਂ ਦਾ ਸੁਭਾਅ ਬਣ ਜਾ, ਅਸੀਂ ਫਿਰ ਸਦਾ ਹੀ ਸਿਮਰਨ ਕਰਦੇ ਰਹੀਏ, ਸਦਾ ਹੀ ਆਦਤ ਬਣ ਜਾ। ਧਿਆਨ ਦੇਣਾ, ਹੁਣ ਅਰਜ ਕਰ ਰਿਹਾ ਸਾਂ ਕਿ ਚੋਰ ਨੂੰ ਜੇ ਚੋਰੀ ਕਰਨ ਦੀ ਆਦਤ ਪੈ ਜਾਵੇ ਉਹ ਛੱਡ ਨਹੀਂ ਸਕਦਾ। ਮਾਰ ਪੇ ਕੋ ਤਰਾਸ ਦੇਖ ਚੋਰ ਨਾ ਤਜਤ ਚੋਰੀ, ਬਟਵਾਰਾ ਬਟਵਾਰੀ ਸੰਗ ਹੋਏ ਤਕਤ ਹੈ। ਚੋਰ ਨੂੰ ਇਸ ਗੱਲ ਦਾ ਪਤਾ ਹੁੰਦਾ ਕਿ ਜੇ ਮੈਂ ਫੜਿਆ ਗਿਆ ਤੇ ਮੈਨੂੰ ਮਾਰ ਦੇਣਗੇ, ਮੈਨੂੰ ਪੁਲਿਸ ਕੋਲ ਫੜਾ ਦੇਣਗੇ, ਥਾਣੇ 'ਚ ਫੜਾਉਣਗੇ, ਨਾਲੇ ਕੁੱਟਣਗੇ, ਨਾਲੇ ਉਹਨਾਂ ਤੋਂ ਕਟਵਾਉਣਗੇ। ਮੇਰੀ ਕਿੱਡੀ ਵੱਡੀ ਬੇਇੱਜ਼ਤੀ ਹੋਏਗੀ, ਮੇਰੀ ਕਿੱਡੀ ਵੱਡੀ ਤੋਹੀਨ ਹੋਏਗੀ, ਫੜ ਕੇ ਲੈ ਕੇ ਜਾਣਗੇ। ਪਰ ਵੇਖੋ, ਚੋਰ ਜਿਹੜਾ ਪੱਕਾ ਹੋਵੇ ਉਹ ਚੋਰੀ ਕਰਨੀ ਨਹੀਂ ਛੱਡਦਾ। ਅੱਜ ਛਿੱਤਰ ਪਏ ਨਹੀਂ ਤੇ ਅਗਲੇ ਦਿਨ ਫਿਰ ਤੁਰ ਪੈਂਦਾ ਕਿਤੇ ਨਾ ਕਿਤੇ। ਸਾਡੇ ਸਮਾਗਮਾਂ 'ਚ ਕਈ ਵਾਰੀ ਉਹਨਾਂ ਨੂੰ ਫੜਿਆ ਜਿਹੜੀਆਂ ਬੀਬੀਆਂ ਚੈਨੀਆਂ ਕੱਟਦੀਆਂ ਨੇ, ਚੈਨੀਆਂ ਤੇਜ਼ਾਬ ਦੀ ਉਹਨਾਂ ਕੋਲ ਇੱਕ ਸਲਾਈ ਹੁੰਦੀ ਹੈ, ਉਹਨਾਂ ਨੇ ਮਾੜੀ ਜਿਹੀ ਚੈਨੀ ਤੇ ਲਾਈ ਤੇ ਉਹ ਨਾਲ ਦੀ ਨਾਲ ਟੁੱਟ ਜਾਂਦੀ ਹੈ। ਉਹ ਬੜਾ ਧੱਕਾ ਪੈਂਦਾ ਜਦੋਂ ਫਿਰ ਉਹ ਇੱਦਾਂ ਬਹੁਤ ਕਰਦੀ। ਇਸੇ ਕਰਕੇ ਕਈ ਤਾਂ ਗਹਿਣੇ ਨਹੀਂ ਪਾਉਣੇ ਚਾਹੀਦੇ। ਤੇ ਜੇ ਉਹ ਧਿਆਨ ਦੇਣਾ, ਜੇ ਉਹ ਬੀਬੀਆਂ ਨੂੰ ਇੱਕ ਦੋ ਵਾਰੀ ਫੜਿਆ ਵੀ ਪਤਾ ਲੱਗ ਗਿਆ ਸੇਵਾਦਾਰਾਂ ਨੂੰ, ਸੇਵਾਦਾਰਾਂ ਨੇ ਝਿੜਕਿਆ ਕੁੱਟਿਆ, ਸੇਵਾਦਾਰਾਂ ਨੇ ਪੰਜ ਚਾਰ ਨੇ ਲੰਘੇ ਨਹੀਂ, ਫਿਰ ਉਹ ਸਮਾਗਮ ਵਿੱਚ ਫਿਰ ਚਿੱਤਰ ਪਏ, ਫਿਰ ਸਮਾਗਮ ਉਹ ਛੱਡਦੀਆਂ ਹੀ ਨਹੀਂ ਆਉਣਾ। ਉਹਨਾਂ ਨੂੰ ਪੁੱਛੋ ਤੁਹਾਨੂੰ ਦੁਆਨਾਂ ਦਾ ਪਤਾ ਕਿੱਦਾਂ ਲੱਗ ਜਾਂਦਾ, ਕਹਿੰਦੇ ਮੈਗਜ਼ੀਨ ਲਵਾਏ ਆ ਪੜ੍ਹਨ ਲਈ ਤੇ ਵੀ ਫਲਾਣੇ ਥਾਂ ਸਮਾਗਮ ਉੱਥੇ ਪਹੁੰਚ ਜਾਈਦਾ। ਉਹ ਹਰ ਜਗ੍ਹਾ ਪਹੁੰਚਦੀਆਂ। ਉਹਨਾਂ ਨੂੰ ਕਈ ਵਾਰੀ ਪੁਲਿਸ ਵਾਲਿਆਂ ਨੇ ਫੜਿਆ ਵੀ ਆ, ਕੁੱਟਿਆ ਵੀ ਆ, ਪਰ ਉਹ ਆਪਣੀ ਆਦਤ ਤੋਂ ਬਾਜ ਨਹੀਂ ਆਉਂਦੀਆਂ। ਕਹਿੰਦੇ ਪੱਕੀ ਆਦਤ ਬਣ ਗਈ ਹੈ, ਨਹੀਂ ਛੱਡੀ ਜਾਂਦੀ। ਜਿਹਨੂੰ ਚੋਰੀ ਕਰਨ ਦੀ ਆਦਤ ਪੈ ਜਾਵੇ ਉਹ ਚੋਰੀ ਨਹੀਂ ਛੱਡ ਸਕਦਾ। ਪੱਕਾ ਹੋਵੇ, ਕੱਚੇ ਦੀ ਗੱਲ ਨਹੀਂ, ਪੱਕੀ ਆਦਤ ਪੈ ਜਾ ਜਾਣੂ। ਤੇ ਭਾਈ ਸਾਹਿਬ ਕਹਿੰਦੇ ਨੇ, ਬੇਸ਼ਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਨ, ਜਵਾਰੀ ਨਾ ਸਰਬੰਸ ਹਾਰੈ ਸੈ ਥਕਤ ਹੈ। ਕਹਿੰਦੇ ਜਿਹੜਾ ਬੇਸ਼ਵਾਗਾਮੀ ਬੰਦਾ ਹੋਵੇ, ਜਿਹਨੂੰ ਬਾਹਰ ਧੱਕੇ ਖਾਣ ਦੀ ਆਦਤ ਪੈ ਜਾਏ ਪੱਕਾ, ਕਹਿੰਦੇ ਉਹ ਵੀ ਨਹੀਂ ਛੱਡਦਾ। ਮਹਾਰਾਜ ਦੀ ਬਖਸ਼ਿਸ਼ ਹੋ ਜਾਵੇ, ਗੁਰੂ ਸਾਹਿਬ ਦੀ ਕਿਰਪਾ ਹੋ ਜਾਵੇ ਤੇ ਗੱਲ ਵੱਖੇ। ਕਹਿੰਦੇ ਇਹ ਵੀ ਨਹੀਂ ਆਪਣੀ ਆਦਤ ਤੋਂ ਬਾਜ ਆਉਂਦੇ। ਇਸੇ ਕਰਕੇ ਆਖਿਆ ਚੋਰ ਯਾਰ ਤੇ ਜਵਾਰ, ਚੋਰ ਯਾਰ ਜਵਾਰ ਪੀੜੇ ਕਹਾਣੀ ਹੈ। ਉਹ ਜਿਉਂਦੇ ਵੀ ਕਹਾਣੀ ਚ ਪੀੜੇ ਜਾਂਦੇ ਨੇ ਤੇ ਮਰਨ ਤੋਂ ਬਾਅਦ ਵੀ ਉਹਨਾਂ ਦਾ ਇਹੀ ਹਾਲ ਹੁੰਦਾ। ਵੇਸ਼ਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਨ, ਭਾਵੇਂ ਪਤਾ ਵੀ ਬੇਅੰਤ ਬਿਮਾਰੀਆਂ ਲੱਗ ਜਾਂਦੀਆਂ ਨੇ, ਪਰ ਫਿਰ ਵੀ ਜਿਹੜੇ ਵੇਸ਼ਵਾਗਾਮੀ ਬੰਦੇ ਨੇ ਉਹ ਆਪਣਾ ਸੁਭਾਅ ਨਹੀਂ ਛੱਡਦੇ, ਆਪਣੀ ਆਦਤ ਤੋਂ ਬਾਜ ਨਹੀਂ ਆਉਂਦੇ। ਤੇ ਜਵਾਰੀ ਨਾ ਸਰਬੰਸ ਹਾਰੈ ਸੈ ਥਕਤ ਹੈ, ਜਿਹਨੂੰ ਜੂਆ ਖੇਡਣ ਦੀ ਆਦਤ ਪੈ ਜਾਵੇ ਉਹਦਾ ਭਾਵੇਂ ਸਾਰਾ ਸਰਬੰਸ ਦਾ ਤੇ ਲੱਗ ਜਾਏ। ਸਰਬੰਸ ਦਾ ਅਰਥ ਹੁੰਦਾ ਸਭ ਕੁਛ, ਸਭ ਕੁਛ, ਇੱਕ ਬੰਸ ਇੱਕ ਸਰਬੰਸ, ਸਾਰਾ ਕੁਝ, ਜ਼ਮੀਨ ਜਾਇਦਾਦ ਧੀਆਂ ਪੁੱਤਰ। ਕਹਿੰਦੇ ਸਾਰਾ ਕੁਝ ਭਾਵੇਂ ਦਾਤ ਤੇ ਲਾਉਣਾ ਪੈ ਜੇ, ਪੱਕਾ ਜਵਾਰੀ ਜੂਆ ਖੇਡਣਾ ਨਹੀਂ ਛੱਡਦਾ। ਖੁਸ਼ਤਨਾ ਹਾਂ, ਕੱਚੇ ਦੀ ਗੱਲ ਨਹੀਂ, ਪੱਕਾ। ਇੱਕ ਸਾਡੇ ਕੋਲ ਆਇਆ ਪਿੱਛੇ ਜੇ, ਮੈਨੂੰ ਆ ਕੇ ਕਹਿੰਦਾ ਬਾਬਾ ਜੀ ਸੱਟੇ ਦਾ ਨੰਬਰ ਦੱਸਿਓ। ਮੈਂ ਕਿਹਾ ਤੂੰ ਜੁੱਤੀਆਂ ਤੇ ਨਹੀਂ ਖਾਣੀਆਂ ਕਿਤੇ? ਕਹਿੰਦਾ ਕਈ ਦੱਸ ਦਿੰਦੇ ਆ। ਮੈਂ ਕਿਹਾ ਉਦਾਂ ਹੀ ਫ੍ਰੀ ਦੱਸਦੇ ਆ? ਮੈਨੂੰ ਪੁੱਛਿਆ ਉਹ ਹੈ ਇੱਦਾਂ ਹੀ ਸੀ, ਅਮਲੀ ਜਿਹਾ ਪਤਾ ਲੱਗਦਾ ਸੀ ਉਹਨੂੰ ਵੇਖ ਕੇ। ਤੇ ਮੈਂ ਕਿਹਾ ਕਿੱਦਾਂ? ਕਹਿੰਦਾ ਜੀ ਇੱਦਾਂ ਹੀ ਦੱਸ ਦਿੰਦੇ ਆ। ਮੈਂ ਕਿਹਾ ਕਿਵੇਂ? ਕਹਿੰਦੇ ਨਹੀਂ ਜੀ, ਦੱਸ ਤੇ ਦਿੰਦੇ ਆ, ਪਰ ਹੁਣ 10-20 ਰੁਪਈਏ ਤੇ ਦੇਣੇ ਹੀ ਪੈਂਦੇ ਆ, ਅਗਲੀ ਵਾਰੀ ਫਿਰ ਉਹ ਪੱਕਾ ਦੱਸ ਦਿੰਦੇ ਆ। 10-20 ਰੁਪਈਏ, 20 ਇੱਕ ਦੇ ਤੇ, 10 ਦੇ ਤੇ। ਮੈਂ ਕਿਹਾ ਤੇਰੇ ਵਰਗੇ ਹੋਰ ਵੀ ਆਉਂਦੇ ਹੋਣਗੇ ਉਹਨਾਂ ਬਾਬਿਆਂ ਕੋਲ? ਕਹਿੰਦੇ ਆਉਂਦੇ ਆ। ਮੈਂ ਕਿਹਾ ਕਿੰਨੇ ਕੁ? ਕਹਿੰਦਾ ਜੀ 20-25-30 ਕ ਆ ਹੀ ਜਾਂਦੇ ਆ, ਜਿਹੜੇ ਹੁਣ ਸੱਟਾ ਦੱਸਣ ਵਾਲੇ ਬੈਠੇ ਆ ਕੋਈ ਕਿਤੇ ਕੋਈ ਕਿਤੇ, 20-30-50। ਤੇ ਮੈਂ ਕਿਹਾ ਜੇ ਤੇਰੇ ਵਰਗੇ 20-20 ਆ ਜਾਣ, 20-20 ਤੇ ਬਾਬੇ ਦਾ 400-500 ਬਣ ਜਾਂਦਾ ਉਹਦਾ। ਉਹ ਤੁਹਾਡਾ ਨੰਬਰ ਨਿਕਲਿਆ ਨਿਕਲੇ, ਤੁਹਾਡਾ ਲੱਗੇ ਨਾ ਲੱਗੇ, ਬਾਬੇ ਦਾ ਲੱਗ ਜਾਂਦਾ। ਆਖੋ ਸਤਨਾ, ਇਹੋ ਜਿਹੇ ਬੜੇ ਆ ਜਿਹੜੇ ਇਸ ਪਾਸੇ ਪਾਉਣ ਵਾਲੇ ਆ। ਪਰ ਸਾਡੇ ਸਤਿਗੁਰਾਂ ਨੇ ਮੁਕੰਮਲ ਤੌਰ ਤੇ ਮਨਾਹੀ ਕੀਤੀ ਹੈ ਵੀ ਜੂਆ ਨਹੀਂ ਖੇਡਣਾ, ਇਹ ਭੈੜੀ ਬਿਮਾਰੀ, ਇਹ ਐਸੀ ਆਦਤ ਹੈ ਜਿਹਨੂੰ ਪੈ ਜਾਏ ਫਿਰ ਉਹ ਛੱਡ ਨਹੀਂ ਸਕਦਾ। ਸਰਬੰਸ ਵੀ ਦਾਤੇ ਲੱਗ ਜਾਏ, ਸਭ ਕੁਛ ਖਤਮ ਹੋ ਜਾਏ, ਪੱਕਾ ਜਵਾਰੀ ਕਦੇ ਜੂਆ ਖੇਡਣਾ ਨਹੀਂ ਛੱਡਦਾ। ਵਿਸ਼ਵਾ ਰਤ ਬਿਰਥਾ ਭਏ ਮਨ ਮੇ ਨਾ ਸ਼ੰਕਾ ਮਨ, ਜਵਾਰੀ ਨਾ ਸਰਬੰਸ ਹਾਰੈ ਸੈ ਥਕਤ ਹੈ। ਤੇ ਤੀਜਾ ਪ੍ਰਮਾਣ ਭਾਈ ਗੁਰਦਾਸ ਜੀ ਦਿੰਦੇ ਨੇ, ਅਮਲੀ ਨਾ ਅਮਲ ਤਜਤ ਜਿਉ ਧਕਾਰ ਕੀਏ ਦੋਖ ਦੁੱਖ ਲੋਗ ਵੈਦ ਸੁਨਤ ਸ਼ਕਤ ਹੈ। ਪੱਕੇ ਅਮਲੀਆਂ ਨੂੰ ਜਿੰਨਾ ਮਰਜ਼ੀ ਰੋਕ ਲਓ, ਪੱਕੇ ਨੇ ਜਿਹੜੇ ਉਹ ਕਦੇ ਵੀ ਸਤਸੰਗ ਜੀ ਛੱਡਦੇ ਨਹੀਂ। ਜਿੰਨਾ ਮਰਜ਼ੀ ਤੁਸੀਂ ਸਮਝਾਈ ਜਾਓ, ਜਿੰਨਾ ਮਰਜ਼ੀ ਕਹੀ ਜਾਓ, ਅਮਲ ਖਾਣ ਦੀ ਜਿਹਨਾਂ ਨੂੰ ਆਦਤ ਪੈ ਜਾਏ, ਪੱਕੇ ਅਮਲੀ ਨੇ ਜਿਹੜੇ। ਇੱਕ ਪਿੱਛੇ ਜੇ ਪਰਿਵਾਰ ਉਹ ਬਜ਼ੁਰਗ ਨੂੰ ਲੈ ਕੇ ਆਏ, ਕਹਿੰਦੇ ਜੀ ਅਸੀਂ ਵੀ ਅੰਮ੍ਰਿਤ ਛਕ ਲਿਆ। ਬੀਬੀ ਕਹਿੰਦੀ ਮੈਂ ਵੀ ਛਕ ਲਿਆ, ਘਰ ਵਾਲੇ ਨੇ ਵੀ ਛਕ ਲਿਆ, ਮੁੰਡਿਆਂ ਨੇ ਵੀ ਛਕ ਲਿਆ, ਸਾਰਿਆਂ ਨੇ ਛਕ ਲਿਆ, ਬਾਪੂ ਰਹਿ ਗਿਆ, ਬਾਬਾ ਜੀ ਇਹਨੂੰ ਛਕਾਓ। ਮੈਂ ਕਿਹਾ ਬਾਪੂ ਜੀ ਅੰਮ੍ਰਿਤ ਛਕੋ, ਸਿੰਘ ਸਜੋ, ਤੇਰਾ ਨਸ਼ਾ ਛਡਾਓ। ਮੈਂ ਕਿਹਾ ਨਸ਼ਾ ਕਰ। ਕਹਿੰਦਾ ਬਾਬਾ ਜੀ ਐਵੇਂ ਕਰਦੇ ਆ, ਮੈਂ ਨਸ਼ਾ ਖਾਂਦਾ ਹੀ ਨਹੀਂ। ਮੈਂ ਕਿਹਾ ਨਹੀਂ, ਫਿਰ ਵੀ ਮਾੜਾ ਮੋਟਾ ਤਾਂ ਕਹਿੰਦੇ ਤੇ ਛਕਦੇ ਹੀ ਹੋਵੋਗੇ। ਕਹਿੰਦਾ ਨਾ ਬਾਬਾ ਜੀ ਮੈਂ ਤੇ ਖਾਂਦਾ ਹੀ ਨਹੀਂ। ਮੈਂ ਕਿਹਾ ਫਿਰ ਵੀ? ਕਹਿੰਦਾ ਬਾਹ ਜੀ ਨਸ਼ਾ ਨਹੀਂ ਕਰਦੇ, ਸੁੱਕਾ ਮਾਲ ਥੋੜਾ ਚਮਚਾ ਲੈ ਲਈਦਾ ਸਵੇਰੇ, ਸੁੱਕਾ ਮਾਲ ਤੇ ਹੈ ਵੀ ਫਿਰ ਉਦਾਂ ਦਾ ਹੀ ਸੀ। ਗੁਰਮੁਖੋ ਇਹ ਸੁੱਕਾ ਮਾਲ ਖਾਣ ਵਾਲੇ ਹੁੰਦੇ ਵੀ ਫਿਰ ਉਦਾਂ ਦੇ ਹੀ ਹੈ। ਤੇ ਧਿਆਨ ਦੇਣਾ, ਅਮਲੀ ਜਿਹੜੇ ਨੇ ਪੱਕੇ ਪੱਕੇ ਅਮਲੀ ਆ। ਪਰਸੋਂ ਸਿੰਘ ਸਾਡਾ ਗੱਲ ਸੁਣਾਉਂਦਾ ਸੀ, ਕਹਿੰਦੇ ਉਹ ਅਮਲੀ ਆ ਸਾਡੇ ਪਿੰਡ 'ਚ ਬੜਾ ਤਕੜਾ ਅਮਲੀ, ਤੇ ਉਹਨੂੰ ਕਿਤੇ ਲੱਭਿਆ ਹੈ ਨਾ ਨਸ਼ਾ ਕੋਈ, ਤੇ ਉਹਨੂੰ ਕਹਿਣ ਅਮਲੀ ਆ ਮਿਲਿਆ ਨਹੀਂ ਕੁਛ। ਕਹਿੰਦਾ ਨਾ, ਬਟ ਸਾਰੇ ਥਾਵਾਂ ਤੇ ਜਾ ਆ, ਗੱਲ ਕਿਤੇ ਬਣੀ ਨਹੀਂ। ਹੁਣ ਤੇ ਉਹਦੇ ਅੱਗੇ ਹੀ ਅਰਦਾਸ ਆ, ਉਹ ਰੱਬਾ ਮੀਂਹ ਪਾ ਦੇ ਫੀਮ ਦਾ। ਕਹਿੰਦਾ ਫੀਮ ਦਾ ਮੀਂਹ ਪਾ ਦੇ, ਖਲੇਪੜ ਹੀ ਡਿੱਗਣ ਫੀਮ ਦੇ ਉੱਤੋਂ। ਉਹ ਅਮਲੀ ਅਰਦਾਸ ਵੇਖੋ ਕਿੱਦਾਂ ਦੀ ਕਰਦਾ। ਉਹ ਕਹਿੰਦਾ ਉੱਤੋਂ ਖਲੇਪੜ ਹੀ ਡਿੱਗਣ ਫੀਮ ਦੇ, ਏਦਾਂ ਹੋ ਜਾਏ। ਉਹ ਵੇਖੋ ਆਪਣੀਆਂ ਹੀ ਅਰਦਾਸਾਂ ਕਰਦੇ ਆ। ਚਲੋ, ਕਹਿਣ ਦਾ ਭਾਵ ਇਹ ਆ ਕਿ ਅਮਲੀ ਨੇ ਜਿਹੜੇ ਉਹ ਅਮਲ ਨਹੀਂ ਛੱਡਦੇ, ਜਿੰਨਾ ਮਰਜ਼ੀ ਕਹੀ ਜਾਓ। ਗੁਰੂ ਸਾਹਿਬ ਦੀ ਮਿਹਰ ਹੋ ਜਾਏ, ਗੱਲ ਵੱਖ, ਧੁਰੋਂ ਹੀ ਬਖਸ਼ਿਸ਼ ਹੋ ਜਾਏ। ਅਮਲੀ ਨਾ ਅਮਲ ਤਜਤ ਜਿਉਂ ਧਕਾਰ ਕੀਏ ਦੋਖ ਦੁੱਖ ਲੋਕ ਵੈਦ ਸੁਨਤ ਸ਼ਕਤ ਹੈ। ਭਾਈ ਸਾਹਿਬ ਕਹਿੰਦੇ ਨੇ ਅਦਮ ਅਸਾਦ ਸੰਗ ਛੱਡਤ ਨਾ ਅੰਗੀਕਾਰ। ਮਾੜੇ ਬੰਦੇ ਮਾੜੇ ਕੰਮ ਨਹੀਂ ਛੱਡਦੇ, ਜੇ ਅਮਲੀ ਅਮਲ ਨਹੀਂ ਛੱਡ ਸਕਦਾ, ਵੇਸ਼ਵਾਗਾਮੀ ਆਪਣਾ ਸੁਭਾਅ ਨਹੀਂ ਛੱਡ ਸਕਦਾ, ਜੁਆਰੀ ਜੁਆ ਨਹੀਂ ਛੱਡ ਸਕਦਾ, ਚੋਰ ਚੋਰੀ ਨਹੀਂ ਛੱਡ ਸਕਦਾ, ਜੇ ਮਾੜੇ ਬੰਦੇ ਮਾੜੇ ਕੰਮ ਨਹੀਂ ਛੱਡਦੇ, ਤੇ ਗੁਰਮੁਖ ਰੱਬ ਦੇ ਪਿਆਰੇ ਉਹ ਸਾਧ ਸੰਗਤ ਕਰਨੀ ਕਿਵੇਂ ਛੱਡ ਦੇਣ। ਆਖੋ ਸਤਨਾਮ। ਅਦਮ ਅਸਾਧ ਸੰਗ ਛੱਡਤ ਹੈ ਅੰਗੀਕਾਰ, ਛੱਡਤ ਨਾ ਅੰਗੀਕਾਰ। ਅਦਮ ਅਸਾਧ ਸੰਗ ਛੱਡਤ ਨਾ ਅੰਗੀਕਾਰ, ਗੁਰਸਿੱਖ ਸਾਧ ਸੰਗ ਛੱਡ ਕਿਉਂ ਸਕਤ ਹੈ। ਹੋਵੇ ਗੁਰੂ ਦਾ ਸਿੱਖ ਤੇ ਸਾਧ ਸੰਗਤ ਕਰਨੀ ਛੱਡ ਦੇਵੇ, ਫਿਰ ਤੇ ਅਮਲੀ ਚੰਗਾ ਜਿਹੜਾ ਅਮਲ ਤੇ ਨਹੀਂ ਛੱਡਦਾ। ਤੇ ਗੁਰਮੁਖੋ, ਜਿਨ੍ਹਾਂ ਨੂੰ ਸਾਧ ਸੰਗਤ ਕਰਨ ਦਾ ਅਮਲ ਲੱਗਿਆ ਹੋਵੇ ਉਹਨਾਂ ਨੂੰ ਤੁਸੀਂ ਰੋਕ ਨਹੀਂ ਸਕਦੇ। ਜਿਨ੍ਹਾਂ ਦੇ ਅੰਦਰ ਸੱਚਮੁੱਚ ਆਪਣੇ ਪਿਆਰੇ ਦੇ ਪ੍ਰਤੀ ਪ੍ਰੀਤ ਪੈਦਾ ਹੋ ਗਈ ਹੈ, ਸੱਚਮੁੱਚ ਜਿਹੜੇ ਜਾਗ ਗਏ ਨੇ, ਜਿਨ੍ਹਾਂ ਦੀ ਸੁਰਤ ਜਾਗ ਗਈ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਪੈਦਾ ਹੋ ਗਿਆ, ਉਹ ਰੁਕ ਨਹੀਂ ਸਕਦੇ। ਪੱਥਰ ਪਾਣੀ ਭਾਵੇਂ ਸਦੀਆਂ ਤੱਕ ਪਿਆ ਰਵੇ, ਪੱਥਰਾਂ ਦੇ ਥੱਲੇ ਪਿਆ ਰਵੇ, ਪਹਾੜਾਂ ਥੱਲੇ ਪਿਆ ਰਵੇ, ਜਦੋਂ ਧਰਤੀ ਦਾ ਸੀਨਾ ਪਾੜ ਕੇ ਉਹ ਪਾਣੀ ਇੱਕ ਵਾਰੀ ਬਾਹਰ ਨਿਕਲ ਆਵੇ, ਦੁਨੀਆਂ ਦੀ ਕੋਈ ਤਾਕਤ ਨਹੀਂ ਫਿਰ ਉਸ ਪਾਣੀ ਨੂੰ ਰੋਕ ਸਕੇ, ਕੋਈ ਨਹੀਂ ਰੋਕ ਸਕੇ। ਨਾ ਪ੍ਰੀਤ ਹੋਵੇ ਤੇ ਉਹ ਗੱਲ ਵੱਖਰੀ ਹੈ, ਯਾਦ ਰੱਖਣਾ। ਹੋਵੇ ਅੰਮ੍ਰਿਤਧਾਰੀ ਤੇ ਕਹੀ ਜਾਏ ਨਹੀਂ ਕੋਈ ਨੀ ਚੱਲਾਂਗੇ, ਉੱਠਿਆ ਨਹੀਂ ਜਾਂਦਾ, ਨਿਤਨੇਮ ਟੁੱਟ ਗਿਆ, ਇਸ਼ਨਾਨ ਨਹੀਂ ਕੀਤਾ ਜਾਂਦਾ, ਸਮਝ ਲਓ ਵੀ ਅਜੇ ਅੰਦਰ ਪ੍ਰੀਤ ਨਹੀਂ ਸੀ, ਉੱਪਰ ਗਾਤਰਾ ਪਾਈ ਫਿਰਦਾ, ਅੰਦਰ ਪ੍ਰੀਤ ਨਹੀਂ ਕੋਈ ਅਜੇ। ਪਰ ਪਿਆਰ ਵਾਲੇ ਨੇ ਜਿਹੜੇ, ਉਹਨਾਂ ਦਾ ਹਾਲ ਕਿੱਦਾਂ ਦਾ ਹੁੰਦਾ? ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵੇਦਿਆ ਸਨਮੁਖ ਉੱਠਤਾਵੈ, ਭਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੈ, ਤਿਉਂ ਸੰਤਜ ਨਾ ਹਰ ਪ੍ਰੀਤ ਹੈ ਦੇਖ ਦਰਸ਼ ਗਾਵੈ। ਉਹ ਤੇ ਜਿਵੇਂ ਮੱਛੀ ਪਾਣੀ ਬਿਨਾ ਨਹੀਂ ਨਾ ਬਚ ਸਕਦੀ, ਗੁਰਸਿੱਖ ਬਾਣੀ ਬਿਨਾ ਨਹੀਂ ਬਚ ਸਕਦਾ। ਤੇ ਖਾਲਸਾ ਜੀ ਯਾਦ ਰੱਖਿਆ, ਜਿਹੜੀ ਮੱਛੀ ਪਾਣੀ ਤੋਂ ਬਾਹਰ ਕੱਢ ਦਿਓ ਰਹਿ ਜੇ ਜਿਉਂਦੀ, ਉਹ ਮੱਛੀ ਨਹੀਂ। ਜਿਹੜਾ ਗੁਰਸਿੱਖ ਬਾਣੀ ਨਾਲੋਂ ਟੁੱਟ ਜਾਏ ਤੇ ਜਿਉਂਦਾ ਰਹਿ ਜਾਵੇ। ਨਿਤਨੇਮ ਛੱਡ ਦਿੱਤਾ, ਮਹੀਨਾ ਹੋ ਗਿਆ ਕੀਤਾ ਹੀ ਨਹੀਂ, ਸਿਮਰਨ ਕੀਤਾ ਹੀ ਨਹੀਂ, ਸਾਧ ਸੰਗਤ ਗਿਆ ਹੀ ਨਹੀਂ, ਮਹੀਨੇ ਬਾਅਦ ਮੱਸਿਆ ਤੇ ਮੱਥਾ ਟੇਕਣ ਜਾਂਦਾ ਜਾਂ ਸੰਗਰਾਂਦ ਤੇ ਜਾਂਦਾ ਉਦਣ ਦੇਗ ਬਣਦੀ ਖਰੇ ਤਾਂ ਹੀ ਜਾਂਦਾ ਹੋਣਾ, ਪਿਆਰ ਵਾਲਾ ਤੇ ਰੋਜ਼ ਜਾਂਦਾ, ਉਹ ਤੇ ਛੱਡਦਾ ਹੀ ਨਹੀਂ। ਤੇ ਧਿਆਨ ਦੇਣਾ, ਜਿਹੜੀ ਮੱਛੀ ਪਾਣੀ ਤੋਂ ਬਿਨਾਂ ਬਚ ਜਾਓ ਮੱਛੀ ਕਾਹਦੀ, ਤੇ ਜਿਹੜਾ ਗੁਰਸਿੱਖ ਬਾਣੀ ਬਿਨਾਂ ਬਚ ਜਾਂਦਾ ਉਹ ਗੁਰਸਿੱਖ ਕਾਹਦਾ, ਉਹ ਗੁਰਸਿੱਖ ਨਹੀਂ ਹੋ ਸਕਦਾ। ਮੱਛੀ ਦੀ ਪਛਾਣ ਇਹ ਵੇ ਬਿਨ ਜਲ ਪ੍ਰਾਣ ਤਜੇ ਹੈ ਮੀਨਾ, ਜਿਹੜੀ ਮੱਛੀ ਪਾਣੀ ਬਿਨਾਂ ਪ੍ਰਾਣ ਤਿਆਗ ਦੇਵੇ ਉਹ ਮੱਛੀ ਹੈ। ਗੁਰਸਿੱਖ ਜਿਹੜਾ ਬਾਣੀ ਬਿਨਾਂ ਬਚ ਨਾ ਸਕੇ ਉਹੀ ਗੁਰਸਿੱਖ। ਇਸ ਕਰਕੇ ਅਸੀਂ ਆਪੋ ਆਪਣੇ ਮਨਾਂ 'ਚ ਜ਼ਰੂਰ ਝਾਤੀ ਮਾਰਨੀ ਆ ਕਿ ਸਾਡਾ ਹਾਲ ਕਿੱਦਾਂ ਦਾ, ਅਸੀਂ ਕਿਹੜੀ ਸਟੇਜ 'ਤੇ ਖਲੋਤੇ ਹਾਂ। ਅਸੀਂ ਕਹਿਣ ਮਾਤਰ ਹੀ ਗੁਰਸਿੱਖ 'ਤੇ ਨਹੀਂ ਬਣੇ, ਅਤੇ ਅਰਦਾਸ ਸਾਰੇ ਕਰਕੇ ਜਾਇਓ ਸੱਚੇ ਪਾਤਸ਼ਾਹ ਸਾਨੂੰ ਬਾਂਹ ਫੜ ਕੇ ਇਸ ਕੁੰਭੀ ਨਰਕ ਵਿੱਚੋਂ ਕੱਢੋ। ਆਖੋ ਸਭਨਾ ਹਾਂ, ਮੋਹ ਦੇ ਚਿੱਕੜ ਵਿੱਚ ਫਸ ਗਏ ਹਾਂ, ਮੋਹ ਦੇ ਚਿੱਕੜ ਵਿੱਚ। ਤਿਤ ਸਰਵਰੜ ਭਈ ਲੇ ਨਿਵਾਸਾ, ਪਾਣੀ ਪਾਵਕ ਤਿਨ ਹੈ ਕੀਆ, ਪੰਕਜ ਮੋਹ ਪਗ ਨਹੀਂ ਚੱਲੈ, ਹਮ ਦੇਖਾ ਤਹ ਡੂਬੀ ਅਲੇ। ਅਸੀਂ ਮੋਹ ਦੇ ਚਿੱਕੜ ਵਿੱਚ ਫਸ ਕੇ ਇੱਕ ਕਦਮ ਅੱਗੇ ਨਹੀਂ ਪੁੱਟਿਆ ਜਾ ਰਿਹਾ ਤੇ ਡੁੱਬ ਰਹੀ ਹੈ ਦੁਨੀਆ। ਮੈਂ ਤਾਂ ਡੁੱਬਦੇ ਵੇਖੇ ਨੇ, ਵੇਖ ਰਿਹਾ ਦੁਨੀਆ ਡੁੱਬਦੀ, ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਉਹ ਤਾਂ ਡੁੱਬਦੇ ਹੀ ਵੇਖੇ ਨੇ, ਜਿਹੜੇ ਮੋਹ ਦੇ ਚਿੱਕੜ ਵਿੱਚ ਫਸ ਗਏ ਬੋਲੋ। ਉਹ ਤਾਂ ਡੁੱਬਦੇ ਵੇਖੇ ਵਿੱਚ ਜਿਹੜੇ ਫਸ ਗਏ ਉਹ ਫਿਰ ਐਸੇ ਫਸਦੇ ਨੇ ਨਿਕਲ ਨਹੀਂ ਸਕਦੇ। ਤੇ ਧਿਆਨ ਦੇਣਾ, ਰਹਿਣਾ ਆਪਣੇ ਘਰ ਵਿੱਚ ਆ, ਰਹਿਣਾ ਬੱਚਿਆਂ ਨਾਲ ਹੀ ਆ, ਪਰ ਮੋਹ ਸਾਡਾ ਸਾਡੇ ਗੁਰੂ ਨਾਲ ਹੋਵੇ। ਬੱਚਿਆਂ ਦਾ ਖਿਆਲ ਰੱਖਣਾ ਹੈ। ਮੈਂ ਕੱਲ ਅਰਜ਼ ਕਰਕੇ ਗਿਆ, ਬੱਚਿਆਂ ਵੱਲੋਂ ਬੇਧਿਆਨੇ ਨਹੀਂ ਹੋਣਾ, ਬੱਚਿਆਂ ਦੀ ਪੜ੍ਹਾਈ ਲਿਖਾਈ ਦਾ ਧਿਆਨ ਦੇਣਾ ਹੈ, ਆਪਣੇ ਬੱਚਿਆਂ ਨੂੰ ਸਾਂਭ ਕੇ ਰੱਖਣਾ, ਮਾੜੇ ਪਾਸੇ ਨਾ ਜਾਣ, ਉਹਨਾਂ ਵੱਲ ਪੂਰਾ ਪੂਰਾ ਧਿਆਨ ਦੇਣਾ ਹੈ। ਪਰ ਸਤ ਸੰਗਤ ਪਰਿਵਾਰ ਚ ਰਹਿ ਕੇ ਤੇ ਮੋਹ ਆਪਣੇ ਗੁਰੂ ਨਾਲ ਰੱਖਣਾ ਹੈ। ਬੱਚਿਆਂ ਪਿੱਛੇ ਜਿਵੇਂ ਮਰਨ ਮਾਰਨ ਵਾਸਤੇ ਤਿਆਰ ਹੋ ਜਾਂਦੇ ਹਾਂ ਨਾ ਅਸੀਂ ਕਈ ਵਾਰੀ, ਇੱਕ ਵਾਰੀ ਏਦਾਂ ਮਾੜੀ ਜੀ ਜ਼ਮੀਨ ਪਿੱਛੇ ਹੀ ਕੋਈ ਵੱਡੀ ਮਾੜੀ ਜੀ ਵਾਹ ਲੈ ਖਾਂ, ਉੱਥੇ ਗੰਡਾਸੇ ਚੁੱਕੀ ਫਿਰਦਾ, ਛੱਡਣਾ ਹੀ ਨਹੀਂ ਕੋਈ, ਇੰਨਾ ਪ੍ਰੇਮ। ਇੱਕ ਜ਼ਮੀਨ ਨਾਲ ਕਤਲ ਹੋ ਜਾਂਦੇ ਜ਼ਮੀਨਾਂ ਪਿੱਛੇ, ਇੰਨਾ ਮੋਹ ਆਪਣੇ ਗੁਰੂ ਨਾਲ ਕਰ, ਇੰਨਾ ਮੋਹ ਕਿਤੇ ਆਪਣੇ ਸਤਿਗੁਰਾਂ ਨਾਲ ਕਰ। ਫਿਰ ਆ ਮਾਇਆ, ਜਿਹੜੀ ਮਾਇਆ ਪਿੱਛੇ ਅਸੀਂ ਫਿਰਨੇ ਆ, ਇਹ ਮਾਇਆ ਤੇ ਫਿਰ ਸਾਡੇ ਪਿੱਛੇ ਪਿੱਛੇ ਫਿਰੇਗੀ। ਸੂਰਜਲ ਜੇ ਪਿੱਠ ਕਰ ਲਈਏ, ਕੰਡ ਕਰ ਲਈਏ ਨਾ, ਤੇ ਫਿਰ ਤੇ ਪਰਛਾਵਾਂ ਅੱਗੇ ਹੋ ਜਾਏਗਾ, ਅਸੀਂ ਪਿੱਛੇ ਹੋ ਜਾਵਾਂਗੇ। ਤੇ ਜੇ ਸੂਰਜ ਵੱਲ ਮੂੰਹ ਕਰ ਲਓਗੇ, ਪਰਛਾਵਾਂ ਫਿਰ ਆਪੇ ਹੀ ਪਿੱਛੇ ਪਿੱਛੇ ਆਈ ਜਾਣਾ। ਤੇ ਸੂਰਜਲ ਕੰਡ ਕਰਕੇ ਤੇ ਤੁਸੀਂ ਕਹੋ ਵੀ ਮੈਂ ਪਰਛਾਵੇਂ ਨੂੰ ਫੜ ਲਾਂਗਾ, ਫਿਰ ਨਹੀਂ ਫੜਿਆ ਜਾਣਾ, ਇਹਨੇ ਅੱਗੇ ਅੱਗੇ ਹੀ ਰਹਿਣਾ ਹਮੇਸ਼ਾ। ਸੂਰਜਲ ਮੂੰਹ ਕਰੋ, ਫਿਰ ਸਾਨੂੰ ਇਹਦੇ ਪਿੱਛੇ ਜਾਣ ਦੀ ਲੋੜ ਨਹੀਂ, ਇਹਨੇ ਸਾਡੇ ਪਿੱਛੇ ਆਉਣਾ। ਮਾਇਆ ਵਾਲੇ ਪਾਸੇ ਮੂੰਹ ਕਰ ਲਓਗੇ, ਰੱਬ ਵਾਲੇ ਪਾਸਿਓ ਮੁਨਕਰ ਹੋ ਗਏ, ਬੇਮੁੱਖ ਹੋ ਗਏ, ਫਿਰ ਤੇ ਮਾਇਆ ਰਹੇਗੀ। ਅੱਗੇ ਅੱਗੇ ਅਸੀਂ ਸਾਰੀ ਜ਼ਿੰਦਗੀ ਦੌੜ ਲਾਉਂਦੇ ਰਹਿਣਾ, ਪਰਛਾਵੇਂ ਵਾਂਗੂ ਇਹਨੇ ਹੱਥ 'ਚ ਨਹੀਂ ਆਉਣਾ। ਤੇ ਜੇ ਗੁਰੂ ਵੱਲ ਮੂੰਹ ਕਰ ਲਈਏ ਤੇ ਮਾਇਆ ਪਿੱਛੇ ਜਾਣ ਦੀ ਲੋੜ ਨਹੀਂ, ਫਿਰ ਮਾਇਆ ਸਾਡੇ ਪਿੱਛੇ ਆਏਗੀ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ, ਮਾਇਆ ਤੇ ਦਾਸੀ ਹੋ ਕੇ ਕੰਮ ਕਰਦੀ ਆ, ਪਰ ਜਿਹੜਾ ਭਗਤੀ ਕਰੇ, ਜਿਹੜਾ ਜੁੜ ਜਾਏ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰੰਤੇ ਤਿੰਨ ਕੇ ਕਾਜ। ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ, ਕਈ ਵਿੱਚ ਬੈਠੇ ਸੋਚਦੇ ਹੋਣਗੇ ਮੈਂ ਤੇ ਜੁੜਿਆ ਹੋਇਆ, ਮੈਨੂੰ ਮਾਇਆ ਤੇ ਮਿਲੀ ਨਹੀਂ, ਮੇਰੇ ਤੇ ਮਾਇਆ ਪਿੱਛੇ ਪਿੱਛੇ ਫਿਰਦੀ ਨਹੀਂ। ਧਿਆਨ ਦੇਣਾ, ਜਿਹੜੇ ਅੰਦਰੋਂ ਜੁੜੇ ਹੋਣਗੇ, ਹੋਏਗੀ ਗਰੀਬੀ, ਅੰਦਰੋਂ ਜੁੜੇ ਹੋਏ ਹੋਣ, ਤੁਸੀਂ ਪੁੱਛੋ ਫਲਾਣਾ ਸਿਆ ਕਿਆ ਹਾਲ ਹੈ, ਉਹਦਾ ਜਵਾਬ ਇਹ ਹੋਏਗਾ ਚੜ੍ਹਦੀ ਕਲਾ ਹੈ, ਨਹੀਂ ਮਾਇਆ ਮਿਲੀ ਤਾਂ ਵੀ ਆਨੰਦ ਹੈ। ਆਖੋ ਸਤਨਾਮ। ਨਾਮ ਵਿੱਚ ਉਹਨਾਂ ਨੂੰ ਜਪਣ ਕਰਕੇ ਉਹਨਾਂ ਦੇ ਅੰਦਰ ਸੰਤੋਖ ਆ ਜਾਂਦਾ, ਸੰਤੋਖ ਕਰਕੇ ਰੱਜ ਆਏਗਾ, ਬਿਨਾਂ ਸੰਤੋਖ ਨਹੀਂ ਕੋਈ ਰੱਜ ਹੈ। ਰੱਜ ਆਵੇ ਤੇ ਸੰਤੋਖ ਆ ਜਾਏ ਤੇ 100 ਤੇ ਵੀ ਰੱਜ ਆ ਜਾਂਦਾ, ਸੰਤੋਖ ਆਵੇ ਤੇ 50 ਰੁਪਏ ਦਿਹਾੜੀ ਤੇ ਵੀ ਸੰਤੋਖ ਹੈ, ਤੇ ਨਾ ਰੱਜ ਆਵੇ 50,000 ਰੁਪਇਆ ਰੋਜ਼ ਦਾ ਕਮਾਵੇ ਤੇ ਤਾਂ ਵੀ ਰੱਜ ਨਹੀਂ। ਸੰਤੋਖ ਕਰਕੇ ਰੱਜ ਆਉਣਾ, ਜਦੋਂ ਮਨ ਵਿੱਚ ਸੰਤੋਖ ਆ ਗਿਆ ਤੇ ਰੱਜ ਜਾਂਗੇ। ਤੇ ਜਿਹੜਾ ਰੱਜ ਜਾਏ ਵਾਸਤਵ ਵਿੱਚ ਉਹੀ ਰੱਜ ਹੈ। ਅਸੀਂ ਲੋਕਾਂ ਨੂੰ ਰਾਜੇ ਆਨੇ ਆ, ਸਾਡੇ ਮੰਤਰੀ, ਸਾਡੇ ਵਜ਼ੀਰ, ਸਾਡੇ ਰਾਜੇ, ਇਹ ਸਾਡੇ ਪੰਜਾਬ ਦਾ, ਇਹ ਸਾਡੇ ਹਿੰਦੁਸਤਾਨ ਦਾ, ਇਹ ਅਮਰੀਕਾ ਦਾ ਰਾਜਾ, ਇਹ ਕੈਨੇਡਾ ਦਾ ਰਾਜਾ, ਪਰ ਰਾਜਾ ਕੌਣ ਹੁੰਦਾ? ਜਿਹੜਾ ਰੱਜਿਆ ਹੋਇਆ ਹੋਵੇ, ਰਾਜਾ ਉਹ ਆ। ਤੇ ਛੱਪਰੀਆਂ 'ਚ ਰਹਿਣ ਵਾਲੇ ਵੀ ਰਾਜੇ ਹੋ ਸਕਦੇ ਨੇ। ਜਿਹੜਾ ਰੱਜ ਗਿਆ, ਜਿਹੜਾ ਕਹਿੰਦਾ ਕਿਸੇ ਚੀਜ਼ ਦੀ ਇੱਛਾ ਨਹੀਂ, ਚਾਹ ਗਈ ਚਿੰਤਾ ਮਿੱਟੀ, ਮਨੁਆ ਬੇਪਰਵਾਹ, ਜਿਸ ਕੋ ਕਿਛੂ ਨਾ ਚਾਹੀਏ ਸੋਈ ਸ਼ੈਨ ਸ਼ਾਹ। ਚਾਹਨਾ ਇੱਛਾ ਡਿਮਾਂਡ ਜਿਹਦੀ ਖਤਮ ਹੋ ਗਈ, ਚਾਹ ਗਈ ਉਹਦੀ ਫਿਰ ਚਿੰਤਾ ਮਿੱਟੀ, ਉਹਦੀ ਚਿੰਤਾ ਖਤਮ, ਚਾਹ ਗਈ ਚਿੰਤਾ ਮਿੱਟੀ। ਹੁਣ ਸਾਡੇ ਸਾਰੇ ਲੋਕ ਚਿੰਤਤ ਨੇ। ਜੇ ਹੁਣ ਇੱਥੇ ਬਾਹਾਂ ਖੜੀ ਕਰਕੇ ਪੁੱਛਿਆ ਜਾਏ ਵੀ ਜੇ ਦੱਸੋ ਕਿੰਨਾ ਕਿੰਨਾ ਨੂੰ ਦੁੱਖ ਹੈ, ਤੇ ਕੋਈ ਉਹ ਹੀ ਹੋਏਗਾ ਜਿਹੜਾ ਕਵੇ ਵੀ ਮੈਂ ਹਰ ਪਾਸਿਓਂ ਸੁਖੀ ਹਾਂ, ਕੋਈ ਬੱਚਿਆਂ ਵੱਲੋਂ, ਕੋਈ ਪੁੱਤਰ ਵੱਲੋਂ, ਕੋਈ ਧੀ ਵੱਲੋਂ, ਕੋਈ ਮਾਇਆ ਵੱਲੋਂ, ਕੋਈ ਕਿਤੇ ਕੇਸ ਚੱਲਦਾ, ਕਿਸੇ ਨਾ ਕਿਸੇ ਪਾਸਿਓਂ ਅਸੀਂ ਦੁਖੀ ਜ਼ਰੂਰ ਹਾਂ। ਜੋ ਜੋ ਦੀਸੈ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਪਰ ਸਾਡੀ ਜਿਹੜੀ ਚਿੰਤਾ ਹੈ, ਸਾਡਾ ਜਿਹੜਾ ਦੁੱਖ ਹੈ, ਉਹ ਕਿੱਥੋਂ ਆਇਆ ਹੈ? ਉਹ ਸਾਨੂੰ ਦਿੱਤਾ ਕਿਹਨੇ ਆ? ਅਸੀਂ ਚਿੰਤਾ ਆਪ ਸਹੇੜੀਏ। ਯਾਦ ਰੱਖਣਾ ਪਿਆਰਿਓ, ਜਿਹੜੇ ਬੰਦੇ ਨੂੰ ਦੁੱਖ ਬਹੁਤ ਜ਼ਿਆਦਾ ਹੈ ਤੇ ਉਹਦੀ ਭੁੱਖ ਵੀ ਬਹੁਤ ਜ਼ਿਆਦਾ ਹੋਏਗੀ, ਜਿਹੜੇ ਬੰਦੇ ਨੂੰ ਦੁੱਖ ਛੋਟਾ ਜਿਹਾ ਹੈ ਉਹਦੀ ਭੁੱਖ ਵੀ ਓਨੀ ਹੀ ਛੋਟੀ ਹੋਏਗੀ, ਤੇ ਜਿਹੜੇ ਬੰਦੇ ਨੂੰ ਭੁੱਖ ਹੈ ਹੀ ਨਹੀਂ, ਤੁਸੀਂ ਵੇਖਿਓ ਉਹਨੂੰ ਦੁੱਖ ਹੈ ਹੀ ਨਹੀਂ। ਜਿੱਡੀ ਭੁੱਖ ਛੋਟੀ ਉਦਾਂ ਦੁੱਖ ਛੋਟਾ, ਜਿੱਡੀ ਭੁੱਖ ਵੱਡੀ ਉਦਾਂ ਹੀ ਦੁੱਖ ਵੱਡਾ। ਤੇ ਅਸੀਂ ਦੁੱਖ ਤੇ ਆਪ ਛੇੜੇ ਹੋਏ ਨੇ। ਜੇ ਦੁੱਖ ਖਤਮ ਕਰਨਾ ਚਾਹੁੰਦੇ ਹੋ ਸਾਰੇ ਥਾਵਾਂ ਤੇ ਫਿਰਦੇ ਰਹੋ, ਭਾਵੇਂ ਅੰਮ੍ਰਿਤਸਰ ਜਾਓ, ਭਾਵੇਂ ਕੁਰਸ਼ੇਤਰ ਜਾਓ, ਭਾਵੇਂ ਹਰਿਦੁਆਰ ਜਾਓ, ਭਾਵੇਂ ਜਿੱਥੇ ਮਰਜ਼ੀ ਮੱਥੇ ਟੇਕੀ ਜਾਓ, ਦੁੱਖ ਨਹੀਂ ਖਤਮ ਹੋਣਾ ਜਿੰਨਾ ਚਿਰ ਭੁੱਖ ਖਤਮ ਨਹੀਂ ਕਰਦੇ। ਤੇ ਨਾਮ ਹੈ ਜਿਹੜਾ ਇਹਨੇ ਸਾਡੀ ਭੁੱਖ ਖਤਮ ਕਰਨੀ ਹੈ। ਸੰਤੋਖ ਆਏਗਾ ਨਾਮ ਨਾਲ, ਜਦੋਂ ਭੁੱਖ ਖਤਮ ਹੋ ਜਾਏਗੀ ਤੇ ਦੁੱਖ ਆਪੇ ਖਤਮ ਹੋ ਜਾਣਾ। ਵੇਖੋ ਮੋਟਰਸਾਈਕਲ ਕੋਲ ਜਾ ਰਿਹਾ ਆਰਾਮ ਨਾਲ, ਕੋਲੋਂ ਦੀ ਕੋਈ ਲੰਘੀ ਗੱਡੀ ਛਾਂ ਕਰਕੇ ਲੰਘ ਗਈ। ਜਦੋਂ ਇਦਾਂ ਗੱਡੀ ਇੱਕਦਮ ਲੰਘੀ ਕੋਲ ਦੀ ਹਾਰਨ ਮਾਰ ਕੇ ਤੇ ਮਨ ਵਿੱਚ ਭੁੱਖ ਲੱਗ ਗਈ, ਉਹ ਮਨਾ ਗਰਮੀ ਹੈ, ਸਾਹਮਣੇ ਉਹ ਸੇਕ ਪੈਂਦਾ, ਮੋਟਰਸਾਈਕਲ ਤੇ ਜਾ ਰਿਹਾ, ਮੇਰੇ ਕੋਲ ਵੀ ਗੱਡੀ ਚਾਹੀਦੀ, ਬਸ ਭੁੱਖ ਲੱਗੀ ਨਹੀਂ ਤੇ ਦੁੱਖ ਖੜਾ ਹੋ ਗਿਆ। ਪੈ ਗਈ ਬਿਪਤਾ, ਰਾਤ ਨੂੰ ਸੁੱਤਾ ਪਿਆ ਵੀ ਇਸ ਗੱਡੀ ਤੇ ਸੁਪਨੇ ਲਈ ਜਾਂਦਾ, ਹਰ ਸਮੇਂ ਗੱਡੀ 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 ਕਰਦਾ ਰਹਿੰਦਾ। ਇਧਰੋਂ ਵੀ ਬਚਤ ਕਰੋ, ਇਧਰੋਂ ਵੀ ਬਚਤ ਕਰੋ, ਇਧਰੋਂ ਵੀ ਬਚਾਓ, ਇਧਰੋਂ ਵੀ ਬਚਾਓ, ਕਿਉਂ? ਕਿਉਂਕਿ ਹੁਣ ਗੱਡੀ ਲਿਆਉਣੀ, ਭੁੱਖ ਸੀ ਤੇ ਦੁੱਖ ਖੜਾ ਹੋ ਗਿਆ, ਤੇ ਜੇ ਕਿਤੇ ਭੁੱਖ ਨਾ ਲੱਗਦੀ ਤੇ ਦੁੱਖ ਨਹੀਂ ਸੀ ਹੋਣਾ। ਮਿਲ ਜਾਵੇ ਗੱਡੀ, ਆ ਜਾਵੇ ਗੱਡੀ, ਬਚਤ ਹੋ ਜਾਵੇ, ਭੁੱਖ ਨਾ ਹੋਵੇ, ਮਾਇਆ ਬਚ ਗਈ ਆ ਗੱਡੀ ਲੈ ਲਓ, ਉਹ ਦੁੱਖ ਨਹੀਂ ਦੇਵੇਗੀ। ਪਰ ਜੇ ਹੁਣ ਚੰਗੇ ਭਲੇ ਦੋ ਕਮਰੇ ਬਣੇ ਹੋਏ ਨੇ, ਆਰਾਮ ਕਰਦਾ ਸੌਂਦਾ ਤੇ ਭੁੱਖ ਲੱਗ ਗਈ ਆ ਵੀ ਫਲਾਣੇ ਬੰਦੇ ਦੀ ਕੈਨੇਡਾ ਤੋਂ ਆਇਆ ਉਹਦੀ ਏਡੀ ਵੱਡੀ ਕੋਠੀ ਆ, ਮੇਰੀ ਵੀ ਬਣੇ, ਉਹ ਭੁੱਖ ਏਡੀ ਵੱਡੀ ਆ ਜਿਹਨੇ ਦਿਨ ਰਾਤ ਟਿਕਣ ਹੀ ਨਹੀਂ ਦੇਣਾ। ਇਸ ਕਰਕੇ ਲੋੜ ਇਹ ਆ ਅਸੀਂ ਦੁੱਖ ਨਾ ਕੱਟਣ ਦੀ ਕੋਸ਼ਿਸ਼ ਕਰੀਏ, ਦੁੱਖ ਖਤਮ ਹੋਣਾ ਹੀ ਨਹੀਂ, ਅਸੀਂ ਉਹ ਲੱਭੀਏ ਜੜ ਕੀ ਆ, ਉਹ ਕਿਹੜੀ ਭੁੱਖ ਹੈ ਜਿਹਨੇ ਸਾਨੂੰ ਇਹ ਦੁੱਖ ਖੜਾ ਕੀਤਾ ਹੋਇਆ। ਇਹ ਸਾਡੇ ਮਨ ਦੇ ਦੁੱਖਾਂ ਦੀ ਗੱਲ ਕਰ ਰਹੇ ਹਾਂ ਗੁਰਮੁਖੋ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ ਇੱਕ ਸੁਖੀ ਹਰੀ ਕਾ ਦਾਸ। ਕਹਿੰਦੇ ਸੁਖੀਏ ਇੱਕ ਹਰੀ ਦਾ ਦਾਸ, ਸੁਖੀਏ ਹਰੀ ਦਾ ਜਨ, ਸੁਖੀਏ ਨਾਮ ਜਪਣ ਵਾਲਾ, ਨਹੀਂ ਤੇ ਜਿਹਨੂੰ ਵੇਖਨੇ ਆ ਵੱਡੇ ਵੱਡੇ ਰੋਗ ਚਿੰਬੜੇ ਹੋਏ ਨੇ, ਦੁੱਖ ਚਿੰਬੜੇ ਹੋਏ ਨੇ, ਮਨ ਦੀ ਸ਼ਾਂਤੀ ਨਹੀਂ ਕੋਈ। ਤੇ ਜੇ ਮਨ ਬੇਚੈਨ ਹੋਵੇ, ਮਨ ਦੁਖੀ ਹੋਵੇ ਤੇ ਸਾਡਾ ਤਨ ਬਿਮਾਰ ਹੋ ਜਾਂਦਾ, ਮਨ ਦੁਖੀ ਆ ਸਾਡਾ ਤਨ ਵੀ ਦੁਖੀ ਹੋ ਜਾਏਗਾ। ਇਸ ਕਰਕੇ ਆਪਣੀ ਭੁੱਖ ਨੂੰ ਖਤਮ ਕਰੋ, ਭੁੱਖ ਘਟਾਓ, ਦੁੱਖ ਘਟੇਗਾ ਜ਼ਰੂਰ। ਜੇ ਮਹਾਰਾਜ ਨੇ ਕਿਰਪਾ ਕੀਤੀ ਹੈ, ਗੱਡੀ ਦਿੱਤੀ ਹੋਵੇ, ਜਹਾਜ਼ ਵੱਲ ਨਾ ਵੇਖੋ, ਜੇ ਵੇਖੋਗੇ ਜਹਾਜ਼ ਵੱਲ ਫਿਰ ਤੇ ਬੇਚੈਨੀ, ਫਿਰ ਨਹੀਂ ਗੱਲ ਬਣੇਗੀ, ਫਿਰ ਦੁੱਖ। ਤੇ ਜੇ ਗੱਡੀ ਵਿੱਚ ਬੈਠਾ ਵੇਖੇ ਮੋਟਰਸਾਈਕਲ ਵਾਲੇ ਵੱਲ ਵੀ ਰੱਬਾ ਮੈਨੂੰ ਗੱਡੀ ਦਿੱਤੀ ਆ ਵੀ ਆ, ਮੈਂ ਤੇ ਹੁਣ ਬਾਰਿਸ਼ ਪੈਂਦੀ ਆ ਬਚਾਏ, ਗਰਮੀ ਤੋਂ ਬਚਾਏ, ਆ ਵੀ ਤੇ ਹੈ ਜਿਹੜਾ ਮੋਟਰਸਾਈਕਲ ਤੇ ਜਾ ਰਿਹਾ। ਆਪਣੇ ਤੋਂ ਛੋਟੇ ਵਾਲੇ ਵੱਲ ਵੇਖੋ, ਫਿਰ ਅੰਦਰ ਸ਼ਾਂਤੀ ਸਕੂਨ ਆਏਗਾ। ਜੇ ਜਹਾਜ਼ ਵੱਲ ਵੇਖਾਂਗੇ ਫਿਰ ਦੁੱਖ, ਜੇ ਮੋਟਰਸਾਈਕਲ ਦਿੱਤਾ ਫਿਰ ਗੱਡੀ ਵਾਲੇ ਵੱਲ ਨਾ ਵੇਖੋ ਕਦੇ ਵੀ, ਜਾਂਦਾ ਜਾਣ ਦਿਓ, ਫਿਰ ਉਹਦੇ ਵੱਲ ਵੇਖੋ ਜਿਹੜਾ ਪੈਂਡਲ ਮਾਰਦਾ ਜਾਂਦਾ ਵੀ ਮੈਂ ਤੇ ਫਿਰ ਵੀ ਕਿੱਕ ਮਾਰੀ ਤੇ ਰੇਸ ਦਿੱਤੀ ਤੇ ਜਾ ਰਿਹਾ, ਆ ਵੀ ਤੇ ਹੈ, ਮੈਂ 10 ਮਿੰਟਾਂ 'ਚ ਜਾਵਾਂਗਾ, ਜਿੱਥੇ ਮੈਂ 10 ਮਿੰਟਾਂ 'ਚ ਜਾਵਾਂਗਾ ਉੱਥੇ ਇਹਨੂੰ 2 ਘੰਟੇ ਲੱਗਣਗੇ ਸਾਈਕਲ ਵਾਲੇ ਨੂੰ। ਪੈਂਡਲ ਮਾਰਦਾ ਜਾਂਦਾ, ਆਪਣੇ ਤੋਂ ਛੋਟੇ ਵੱਲ ਵੇਖੋਗੇ ਤੇ ਅੰਦਰੋਂ ਨਿਕਲੇਗਾ ਸੱਚੇ ਪਾਤਸ਼ਾਹ ਤੇਰਾ ਸ਼ੁਕਰ ਏ। ਤੇ ਜੇ ਵੇਖੋਗੇ ਗੱਡੀ ਵਾਲੇ ਵੱਲ ਫਿਰ ਕਹੋਗੇ ਰੱਬਾ ਮੈਨੂੰ ਕਿਉਂ ਨੀ ਇਸ ਅਮੀਰ ਬੰਦੇ ਦੇ ਘਰ ਪੈਦਾ ਕੀਤਾ, ਆਖੋ ਸਤਨਾਮ, ਸਾਨੂੰ ਇੱਥੇ ਕਿਉਂ ਸੁੱਟਿਆ। ਫਿਰ ਰੱਬ ਨੂੰ ਵੀ ਗਾਲਾਂ ਕੱਢਾਂਗੇ, ਰੱਬ ਨੂੰ ਵੀ ਲਾਂਭੇ, ਸ਼ੁਕਰ ਏ ਸੱਚੇ ਪਾਤਸ਼ਾਹ ਮੋਟਰਸਾਈਕਲ ਤੇ ਦਿੱਤਾ, ਆ ਵੀ ਤੇ ਹੈ ਜਿਹੜਾ ਸਾਈਕਲ ਤੇ ਜਾ ਰਿਹਾ। ਫਿਰ ਵੇਖੋ ਅੰਦਰੋਂ ਕਿਵੇਂ ਸ਼ੁਕਰ ਨਿਕਲੇਗਾ, ਸ਼ਾਂਤੀ ਆਨੰਦ ਆਏਗਾ। ਤੇ ਜੇ ਸਾਈਕਲ ਮਿਲਿਆ ਫਿਰ ਮੋਟਰਸਾਈਕਲ ਵਾਲੇ ਵੱਲ ਨਾ ਵੇਖੋ, ਫਿਰ ਵੇਖੋ ਵੀ ਤੇ ਹੈ ਜਿਹੜਾ ਪੈਦਲ ਹੀ ਤੁਰਿਆ ਜਾਂਦਾ, ਮੈਂ ਤੇ ਫਿਰ ਵੀ ਆਪ ਬਹਿ ਜਾਂਦਾ, ਘਰ ਵਾਲੀ ਨੂੰ ਪਿੱਛੇ ਬਹਾ ਲੈਂਦਾ, ਬੱਚੇ ਨੂੰ ਅੱਗੇ ਬਿਠਾਇਆ ਤੇ ਤੁਰ ਪਈਦਾ, ਉਹ ਵੀ ਤੇ ਹੈ ਜਿਹੜਾ ਪੈਦਲ ਹੀ ਸਫ਼ਰ ਕਰਦਾ, ਪੈਦਲ ਹੀ ਜਾਂਦਾ। ਤੇ ਜੇ ਕਿਤੇ ਸਾਈਕਲ ਵੀ ਨਾ ਹੋਵੇ, ਪੈਦਲ ਹੀ ਹੋ, ਤੇ ਫਿਰ ਸਾਈਕਲ ਵਾਲੇ ਵੱਲ ਨਾ ਵੇਖੋ, ਫਿਰ ਮੋਟਰਸਾਈਕਲ ਵਾਲੇ ਵੱਲ ਨਾ ਵੇਖੋ, ਫਿਰ ਗੱਡੀ ਵਾਲੇ ਵੱਲ ਨਾ ਵੇਖੋ, ਫਿਰ ਜਹਾਜ਼ ਵਾਲੇ ਵੱਲ ਨਾ ਵੇਖੋ। ਜੇ ਪੈਦਲ ਤੁਰੇ ਜਾਂਦੇ ਹੋ ਤੇ ਵੇਖੋ ਉਹਨਾਂ ਵੱਲ ਜਿਨ੍ਹਾਂ ਕੋਲ ਲੱਤਾਂ ਵੀ ਹੈ, ਉਹਨਾਂ ਵੱਲ ਵੇਖੋ ਵੀ ਉਹ ਵੀ ਤੇ ਹੈਗੇ ਆ ਜਿਹੜੇ ਤੁਰ ਹੀ ਨਹੀਂ ਸਕਦੇ। ਜੇ ਉਹਨਾਂ ਵੱਲ ਵੇਖੋਗੇ ਜਿਨ੍ਹਾਂ ਕੋਲ ਲੱਤਾਂ ਵੀ ਨਹੀਂ, ਤੇ ਤੁਹਾਡੇ ਅੰਦਰੋਂ ਨਿਕਲੇਗਾ ਸ਼ੁਕਰ ਏ ਸੱਚੇ ਪਾਤਸ਼ਾਹ, ਅਸੀਂ ਇਹ ਕਵਾਂਗੇ ਮਹਾਰਾਜ ਤੇਰਾ ਸ਼ੁਕਰ ਏ ਮੈਨੂੰ ਸਰੀਰ ਤੇ ਚੰਗਾ ਦਿੱਤਾ ਲੱਤਾਂ ਤੇ ਹਨ ਤੇ ਜੇ ਅਸੀਂ ਦੂਜਿਆਂ ਵੱਲ ਵੇਖਾਂਗੇ ਫਿਰ ਅੰਦਰ ਬੇਚੈਨੀ ਫਿਰ ਭੁੱਖ ਤੇ ਭੁੱਖ ਕਾਰਨ ਦੁੱਖ ਮਨ ਦੀ ਸ਼ਾਂਤੀ ਅਸੀਂ ਆਪ ਬਰਕਰਾਰ ਰੱਖਣੀ ਹੈ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਵੱਲ ਧਿਆਨ ਦਈਏ ਤੇ ਮਨ ਦੀ ਸ਼ਾਂਤੀ ਇਹਦੇ ਨਾਲ ਆਏਗੀ ਨਹੀਂ ਤੇ ਮਨ ਇਦਾਂ ਭੁੱਜਦਾ ਰਹਿੰਦਾ ਜਿਵੇਂ ਭੱਠੀ 'ਚ ਦਾਣੇ ਭੁੱਜਦੇ ਨੇ ਭਾਵੇਂ ਪਏ ਅਸੀਂ ਏਸੀਆਂ 'ਚ ਹੋਈਏ ਪਏ ਕੂਲਰਾਂ ਥੱਲੇ ਹੋਈਏ ਤੇ ਮਨ ਭੁੱਜ ਰਹੇ ਨੇ ਪਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ 400 ਸਾਲਾ ਸ਼ਹੀਦੀ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਆਹ ਸਮਾਗਮ ਵੀ ਉਹਨਾਂ ਦੇ 400 ਸਾਲੇ ਨੂੰ ਸਮਰਪਿਤ ਇਹਨਾਂ ਪ੍ਰਬੰਧਕਾਂ ਨੇ ਕੀਤਾ ਹੈ ਉਹਨਾਂ ਦੇ ਜੀਵਨ ਵੱਲ ਵੇਖਣਾ ਤੱਤੀ ਤਵੀ ਤੇ ਬਹਿ ਕੇ ਵੀ ਨਹੀਂ ਤਪੇ ਸੀਸ ਵਿੱਚ ਗਰਮ ਰੇਤਾ ਪੈ ਰਿਹਾ ਫਿਰ ਵੀ ਨਹੀਂ ਤਪੇ ਚੰਦੂ ਦਾ ਸੁਭਾਅ ਗਰਮ ਤੱਤੀ ਤਵੀ ਗਰਮ ਜੇਠ ਦਾ ਮਹੀਨਾ ਗਰਮ ਸੀਸ ਵਿੱਚ ਪੈ ਰਿਹਾ ਰੇਤਾ ਗਰਮ ਪਰ ਸਤਿਗੁਰੂ ਠੰਡੇ ਆਖੋ ਸਤਨਾਮ
ਵਾਹਿਗੁਰੂ
ਸਤਿਗੁਰੂ ਸ਼ਾਂਤ
ਸਤਿ ਸ੍ਰੀ ਅਕਾਲ
ਤੇ ਸੱਚੇ ਪਾਤਸ਼ਾਹ ਨੇ ਤੱਤੀਆਂ ਤਵੀਆਂ ਤੇ ਬੈਠ ਕੇ ਸਾਨੂੰ ਸਿਧਾਂਤ ਇਹੀ ਦਿੱਤਾ ਕਿ ਗੁਰਮੁਖੋ ਭਾਣੇ ਵਿੱਚ ਰਹਿਣਾ ਸਿੱਖੋ ਦਸ ਸਰੀਰ ਧਾਰਨ ਦਾ ਕਾਰਨ ਹੀ ਇਹ ਸੀ ਕਿ ਸਾਨੂੰ ਸੱਚੇ ਪਾਤਸ਼ਾਹ ਨੇ ਭਾਣੇ ਵਿੱਚ ਚੱਲਣਾ ਸਿਖਾਉਣਾ ਸੀ ਭਾਣੇ ਵਿੱਚ ਰਹਿਣ ਦੀ ਜਾਚ ਦੱਸਣੀ ਸੀ ਕੇਵਲ ਤੇ ਕੇਵਲ ਪੂਰਨੇ ਪਾਉਣ ਵਾਸਤੇ ਇਹ 250 ਸਾਲ ਸਰੀਰ ਵਿੱਚ ਸਾਡੇ ਸਤਿਗੁਰੂ ਰਹੇ ਨੇ ਨਹੀਂ ਤੇ ਗੁਰੂ ਨਾਨਕ ਦੇ ਆਉਣ ਤੋਂ ਪਹਿਲਾਂ ਵੀ ਸ਼ਬਦ ਹੀ ਗੁਰੂ ਸੀ ਤੇ ਗੁਰੂ ਗੋਬਿੰਦ ਸਿੰਘ ਵੀ ਸਾਨੂੰ ਸ਼ਬਦ ਦੇ ਲੜ ਲਾ ਕੇ ਗਏ ਨੇ ਪਰ ਇਹ 250 ਸਾਲ ਦਾ ਸਾਨੂੰ ਵਿਰਸਾ ਦੇਣਾ ਸੀ ਸਾਡੀ ਝੋਲੀ 'ਚ ਪਾਉਣਾ ਸੀ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਮਾਛੀਵਾੜਾ ਸਾਹਿਬ ਤੇ ਆਪਣੇ ਨੇੜੇ ਵੇ ਬਹੁਤਾ ਦੂਰ ਨਹੀਂ ਕੰਨਿਆਂ ਦੀਆਂ ਸੇਜਾਂ ਟਿੰਡ ਦਾ ਸਰਾਣਾ ਪਜਾਮੀ ਪਾਟ ਗਈ ਪਾਇਆ ਹੋਇਆ ਬਾਣਾ ਜਿਹੜਾ ਸੀ ਉਹ ਵੀ ਪਾਟ ਗਿਆ ਕੰਡੇ ਵੱਜ ਵੱਜ ਕੇ ਚਰਨਾਂ ਦੇ ਵਿੱਚ ਜ਼ਖਮ ਵੱਡੀਆਂ ਵੱਡੀਆਂ ਸੂਲਾਂ ਚਰਨਾਂ ਦੇ ਥੱਲੜੇ ਪਾਸੇ ਵੱਜਣੀਆਂ ਤੇ ਉੱਪਰਲੇ ਪਾਸੇ ਨਿਕਲ ਆਉਣੀਆਂ ਖੂਨ ਸਿਮਦਾ ਹੈ ਤੇ ਕੰਡਿਆਂ ਤੇ ਪਏ ਸਾਡੇ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਟ ਖੇੜਿਆਂ ਦਾ ਰਹਿਣਾ ਵੇਖੋ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹਾਂ ਅਸੀਂ ਆਨੇ ਹਾਂ ਗੁਰੂ ਗੋਬਿੰਦ ਸਿੰਘ ਸਾਡੇ ਪਿਤਾ ਨੇ ਸਾਡੇ ਸਤਿਗੁਰਾਂ ਨੇ ਚਾਰ ਲਾਲ ਵਾਰੇ ਸਾਡੇ ਸਤਿਗੁਰਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਅਸੀਂ ਲੋਕਾਂ ਨਾਲ ਲੜਨੇ ਆ ਅਸੀਂ ਕਈ ਵਾਰੀ ਪਿੰਡਾਂ 'ਚ ਡਾਂਗਾਂ ਵੀ ਖੜਕਦੀਆਂ ਨੇ ਕਿਉਂ ਤੁਸੀਂ ਫਲਾ ਉਹ ਨਿੰਦਿਆ ਕਰਦੇ ਨੇ ਨਾ ਇੱਕ ਦੂਜੇ ਦੇ ਗੁਰੂ ਦੀ ਉੱਥੇ ਫਿਰ ਲੜਾਈ ਪੈ ਜਾਂਦੀ ਝਗੜੇ ਵੀ ਪੈਂਦੇ ਨੇ ਪਿੰਡਾਂ 'ਚ ਕਈ ਥਾਵਾਂ 'ਤੇ ਹੁਣ ਧਿਆਨ ਦੇਣਾ ਗੁਰਮੁਖੋ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਮੰਨਦੇ ਹਾਂ ਸਾਡੇ ਸਤਿਗੁਰਾਂ ਦੇ ਪਿੱਛੇ ਅਸੀਂ ਕਹਿੰਦੇ ਹਾਂ ਵੀ ਸਾਡੇ ਸਤਿਗੁਰੂ ਬੜੇ ਉੱਚੇ ਸਨ ਹਾਂ ਇਹ ਆਪਣੇ ਗੁਰੂ ਤੇ ਮਾਣ ਕਰਨਾ ਵੀ ਚਾਹੀਦਾ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਸੋਭਾ ਕਰਾਂਗੇ ਨਾ ਇੱਕ ਗੱਲ ਹਮੇਸ਼ਾ ਯਾਦ ਰੱਖੋ ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਿ ਭਾਈ ਕਿਸੇ ਦੀ ਨਿੰਦਿਆ ਕਰਨ ਨਾਲੋਂ ਆਪਣੇ ਗੁਰੂ ਦੀ ਸੋਭਾ ਕਰਿਆ ਕਰੋ ਤੇ ਆਪਣੇ ਗੁਰੂ ਦੀ ਵਡਿਆਈ ਤੇ ਸੋਭਾ ਤੇ ਗੁਣ ਏਦਾਂ ਬਿਆਨ ਕਰੋ ਕਿ ਸਾਰੇ ਆਪੇ ਫਿੱਕੇ ਪੈ ਜਾਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ
ਕੋਈ ਬੰਦਾ ਕਹੀ ਜਾਏ ਮੇਰਾ ਸਾਈਕਲ ਤੇ 20 ਦੀ ਸਪੀਡ ਤੇ ਜਾਂਦਾ ਹੈ ਮੇਰਾ ਸਾਈਕਲ ਤੇ 30 ਦੀ ਸਪੀਡ ਤੇ ਜਾਂਦਾ ਹੈ ਤੇ ਜੇ ਕੋਈ ਮੋਟਰਸਾਈਕਲ ਲਿਆ ਕੇ ਕੋਲ ਖਲਾਰ ਦਿਓ ਵਿਚਾਰੇ ਨੇ ਆਪੇ ਚੁੱਪ ਕਰ ਜਾਣਾ ਉਹਨੂੰ ਕੋਈ ਨਿੰਦਿਆ ਕਹੀ ਜਾਏ ਭਾਵੇਂ ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਦੀ ਗੱਲ ਕਰਾਂਗੇ ਤੇ ਗੁਰੂ ਗੋਬਿੰਦ ਸਿੰਘ ਦਾ ਸਾਨੀ ਕੋਈ ਵੀ ਨਹੀਂ ਗੁਰੂ ਗੋਬਿੰਦ ਸਿੰਘ ਵਰਗਾ ਗੁਰੂ ਲੱਭਣਾ ਹੀ ਨਹੀਂ ਕਿਤੇ ਤੇ ਫਿਰ ਆਪੇ ਜਿਹੜੇ ਨੇ ਉਹ ਕਹਿੰਦੇ ਨੇ ਵੀ ਨਿੰਦਿਆ ਜੀ ਇਹ ਨਿੰਦਿਆ ਨਹੀਂ ਹੁੰਦੀ ਆਪਣੇ ਗੁਰੂ ਦੀ ਸੋਭਾ ਹੈ ਇੱਕ ਵਧਾ ਉੱਤੇ ਪ੍ਰਸ਼ਤੀ ਉੱਤੇ ਕੰਸ ਉੱਤੇ ਫੋਟੋ ਲਾ ਲੈਣੀਆਂ ਤੇ ਬਰਾਬਰ ਬਰਾਬਰ ਸੌਖੀਆਂ ਨੇ ਪਰ ਕਮਾਈ ਨੂੰ ਜਰਾ ਵੇਖੋਗੇ ਨਾ ਬਰਾਬਰ ਲਿਆ ਕੇ ਫਿਰ ਪਤਾ ਲੱਗਣਾ ਹਿਰਦੇ ਚੋਂ ਆਵਾਜ਼ ਨਿਕਲੇਗੀ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਧੰਨ ਹੋ ਫਿਰ ਆਖਾਂਗੇ ਤੇਰੇ ਵਰਗਾ ਇਸ ਧਰਤੀ ਤੇ ਹੋਰ ਨਾ ਕੋਈ ਆਇਆ ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਕਹਾਇਆ ਕਹਿ ਲਓ ਅਕਾਲ ਪੁਰਖ ਦੀ ਜਾਹਰਾ ਮੂਰਤ ਗੁਰ ਗੋਬਿੰਦ ਕਹਾਇਆ। ਦਿੱਲੀ ਦੇ ਵੱਲ ਪਿਤਾ ਤੋਰ ਕੇ ਡੁੱਬਦਾ ਧਰਮ ਬਚਾਇਆ, ਚਾਰ ਪੁੱਤਰ ਤੁਸਾਂ ਧਰਮ ਤੋਂ ਵਾਰੇ, ਫੇਰ ਵੀ ਸ਼ੁਕਰ ਮਨਾਇਆ, ਤਾਂਹੀਓ ਕਲਗੀਆਂ ਵਾਲਿਆ ਤੈਨੂੰ ਸਭ ਨੇ ਸੀਸ ਨਿਵਾਇਆ। ਹੁਣ ਗੁਰੂ ਗੋਬਿੰਦ ਸਿੰਘ ਨੂੰ ਪਿਤਾ ਤੇ ਅਸੀਂ ਮੰਨਦੇ ਹਾਂ, ਫੋਟੋਆਂ ਤੇ ਅਸੀਂ ਘਰਾਂ 'ਚ ਲਾਈਆਂ ਨੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਵੇਖੋ, ਕੰਡਿਆਂ ਤੇ ਪਏ ਨੇ, ਟਿੰਡ ਦਾ ਸਰਾਣਾ ਹੈ, ਤੇ ਕੀ ਕਹਿੰਦੇ ਨੇ, ਜੇ ਤੂੰ ਮੇਰੇ ਨਾਲ ਹੈ ਤੇ ਮੈਨੂੰ ਕੰਡੇ ਵੀ ਸੋਹਣੇ ਲੱਗਦੇ ਨੇ, ਜੇ ਤੇਰੀ ਯਾਦ ਮੇਰੇ ਹਿਰਦੇ ਵਿੱਚ ਵਸੀ ਹੋਈ ਹੈ ਫਿਰ ਤੇ ਆ ਕੰਡੇ ਵੀ ਬੜੇ ਸੋਹਣੇ ਆ, ਤੇ ਜੇ ਤੂੰ ਮੇਰੇ ਕੋਲ ਨਹੀਂ, ਜੇ ਤੇਰੀ ਯਾਦ ਮੇਰੇ ਕੋਲ ਨਹੀਂ, ਜੇ ਤੂੰ ਭੁੱਲਿਆ ਹੋਇਆ ਤੇ ਉੱਤੇ ਲੈਣ ਵਾਲੀਆਂ ਰਜਾਈਆਂ ਨਾਗਾਂ ਵਾਂਗੂ ਡੰਗ ਮਾਰਦੀਆਂ ਨੇ, ਤੇ ਤੈਨੂੰ ਵਸਾਰ ਕੇ ਛਕਣਾ ਛਕਾਉਣਾ ਇਦਾਂ ਹੈ ਜਿਵੇਂ ਕਸਾਈ ਦਾ ਬਿੰਗ ਸਹਿਣਾ ਪਵੇ। ਆਖੋ ਸਤਨਾਮ, ਤੈਨੂੰ ਭੁਲਾ ਕੇ ਉੱਪਰ ਲਈਆਂ ਰਜਾਈਆਂ ਨਾਗ ਬਣ ਜਾਂਦੀਆਂ ਨੇ, ਉਹ ਰਜਾਈਆਂ ਸੁੱਖ ਨਹੀਂ ਦਿੰਦੀਆਂ, ਤੈਨੂੰ ਭੁਲਾ ਕੇ ਉੱਤੇ ਲੈਣ ਵਾਲੀ ਰਜਾਈ ਨਾਗਾਂ ਵਾਂਗੂ ਡੰਗ ਮਾਰਦੀ ਹੈ। ਤੁਦ ਬਿਨ ਰੋਗ ਰਜਾਈਆਂ ਦੇ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਨਾਗਾਂ ਦੇ ਨਾਲ ਰਹਿਣ ਵਾਲੀ ਗੱਲ ਏ ਉੱਤੇ ਰਜਾਈ ਲੈਣੀ ਤੈਨੂੰ ਭੁਲਾ ਕੇ, ਤੇ ਤੈਨੂੰ ਵਸਾਰ ਕੇ ਛਕਣਾ ਛਕਾਉਣਾ ਇਦਾਂ ਹੈ ਜਿਵੇਂ ਕਸਾਈ ਦਾ ਬਿੰਗ ਸਹਿਣਾ ਪਵੇ। ਕਸਾਈ ਦਾ ਬਿੰਗ ਕੀ ਹੁੰਦਾ ਹੈ? ਬੱਕਰਾ ਵੱਢਦੇ ਨੇ, ਮਾਰਦੇ ਨੇ ਤਲਵਾਰ ਤੇ ਸੀਸ ਜੁਦਾ, ਸਿਰ ਉਹਦਾ ਸਿਰ ਜੁਦਾ, ਬੱਕਰੇ ਦਾ ਧੜ ਜੁਦਾ। ਮੁਰਗਿਆਂ ਦੇ ਲੋਕ ਧੌਣਾ ਮਰੋੜ ਦਿੰਦੇ ਆ, ਤੇ ਜਿਹੜਾ ਸੂਰ ਆ ਨਾ, ਸੂਰ ਨਾ ਤੇ ਤਲਵਾਰ ਨਾਲ ਮਰੇ ਨਾ ਉਹ ਬਰਛੇ ਨਾਲ ਮਰੇ, ਉਹਨੂੰ ਮਾਰਨ ਵਾਸਤੇ ਪੁੱਠਾ ਕਰਕੇ ਉਹਦੇ ਦਿਲ ਦੇ ਵਿੱਚ ਇੱਕ ਵੱਡਾ ਸਾਰਾ ਸੂਆ ਬਣਾਇਆ ਜਾਂਦਾ, ਸੂਆ ਤਿੱਖਾ ਸੂਆ ਹੁੰਦਾ, ਉਹਦੇ ਦਿਲ ਵਿੱਚ ਮਾਰਨਾ ਪੈਂਦਾ ਡੇਢ ਫੁੱਟ ਦਾ ਸੂਆ, ਤੇ ਜਦੋਂ ਉਹ ਕਸਾਈ ਉਹਦੇ ਦਿਲ ਵਿੱਚ ਉਹ ਡੇਢ ਫੁੱਟ ਦਾ ਸੂਆ ਮਾਰਦੇ ਨੇ ਉਹਨੂੰ ਕਹਿੰਦੇ ਨੇ ਬਿੰਗ। ਆਖੋ ਸਤਨਾਮ, ਤੈਨੂੰ ਭੁਲਾ ਕੇ ਛਕਣਾ ਛਕਾਉਣਾ ਕਸਾਈ ਦੇ ਬਿੰਗ ਸਹਿਣ ਵਾਂਗੂ ਹੈ, ਤੈਨੂੰ ਭੁਲਾ ਕੇ ਉੱਤੇ ਲਈਆਂ ਰਜਾਈਆਂ ਨਾਗਾ ਵਾਂਗੂ ਡੰਗ ਮਾਰਦੀਆਂ ਨੇ, ਤੇ ਜੇ ਤੂੰ ਮੈਨੂੰ ਯਾਦ ਹੈ ਫਿਰ ਆ ਕੰਡੇ ਵੀ ਪ੍ਰਵਾਨ ਨੇ, ਫਿਰ ਆ ਬਿਸਤਰ ਪ੍ਰਵਾਨ ਨੇ, ਜਿੱਦਾਂ ਦਾ ਤੂੰ ਦਿੱਤਾ ਠੀਕ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਸਿਧਾਂਤ ਸਾਡੀ ਝੋਲੀ ਚ ਪਾਇਆ, ਕੰਡਿਆਂ ਤੇ ਨਹੀਂ ਸੀ ਪੈਣਾ ਪਰ ਸਾਨੂੰ ਕਹਿਣਾ ਸਿਖਾਉਣਾ ਸੀ ਸਿੱਖਾ, ਜੇ ਤੈਨੂੰ ਕੰਡਿਆਂ ਤੇ ਪਾਉਣਾ ਪੈਣਾ ਵੀ ਪੈ ਜਾਏਗਾ ਨਾ, ਰਜਾ ਚ ਰਹੀਂ, ਕਦੇ ਇਹ ਨਾ ਕਹੀਂ ਰੱਬ ਨੇ ਮਾੜਾ ਕੀਤਾ, ਰੱਬ ਨੂੰ ਕਦੇ ਦੋਸ਼ ਨਾ ਦੇਈਂ, ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਹੀਂ ਸੀ ਕੰਡਿਆਂ ਤੇ ਪੈ ਸਕਦੇ, ਨਹੀਂ ਸੀ ਉਹਨਾਂ ਨੇ ਪੈਣਾ, ਸਿਰਫ ਸਾਨੂੰ ਉਪਦੇਸ਼ ਦੇਣ ਵਾਸਤੇ, ਪੂਰਨੇ ਪਾਉਣ ਵਾਸਤੇ ਵੀ ਏਦਾਂ ਭਾਣਾ ਮੰਨੀ ਦਾ ਖਾਲਸਾ ਜੀ, ਏਦਾਂ ਭਾਣਾ ਮੰਨੀ ਦਾ। ਕੰਡਿਆਂ ਤੇ ਪੈਣ ਦਾ ਕਾਰਨ ਹੀ ਭਾਣਾ ਮੰਨਣ ਦੀ ਜਾਚ ਸਿਖਾਉਣੀ ਸੀ, ਤੱਤੀ ਤਵੀ ਤੇ ਬਹਿਣਾ ਕੇਵਲ ਸਾਨੂੰ ਭਾਣਾ ਮੰਨਣ ਦੀ ਜਾਚ ਸਿਖਾਉਣ ਦਾ ਇਹ ਢੰਗ ਸੀ, ਸਿਧਾਂਤ ਦੇਣਾ ਸੀ। ਗੁਰੂ ਗੋਬਿੰਦ ਸਿੰਘ ਮਾਂ ਨੂੰ ਦਇਆ ਸਿੰਘ ਪੁੱਛਦਾ, ਜਿਵੇਂ ਕਲਗੀਆਂ ਵਾਲੇ ਆ ਚੰਨ ਮਾਈਆ, ਗੁਰੂ ਗੋਬਿੰਦ ਸਿੰਘ ਨੂੰ ਕਹਿੰਦਾ ਦਇਆ ਸਿੰਘ, ਜਿਵੇਂ ਕਲਗੀਆਂ ਵਾਲੇ ਆ ਚੰਨ ਮਾਈਆ, ਕੁਝ ਯਾਦ ਹੈ ਬੀਤੀ ਬਤਾਈ ਤੈਨੂੰ, ਹੀਰੇ ਜੜੇ ਰੰਗੀਲੇ ਪੰਘੂੜਿਆਂ ਵਿੱਚ ਰਹਿੰਦੀ ਲੋਰੀਆਂ ਦਿੰਦੀ ਸੀ ਦਾਈ ਤੈਨੂੰ, ਮਤਾ ਪਿੰਡੇ ਤੇ ਕੋਈ ਝਰੀਟ ਆ ਜਾਏ ਖਰਵੀ ਉਂਗਲ ਨਾ ਕਿਸੇ ਛੁਹਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ, ਮਾਂ ਨੇ ਸਮਝ ਕੇ ਬਰਫ਼ ਦਾ ਚੰਨ ਚਿੱਟਾ ਤੱਤੀ ਵਾਹ ਨਾ ਚਾਨਣਾ ਲਾਈ ਤੈਨੂੰ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿੰਦਾ ਰਾਤਾ ਰਹਿ ਗਿਆ ਵੱਟ ਜੇ ਬਿਸਤਰੇ ਤੇ, ਰਾਤੀ ਰੱਖਿਆ ਉਹਨੇ ਜਗਾਈ ਤੈਨੂੰ, ਮੈਂ ਹੈਰਾਨ ਹਾਂ ਗੁਜਰੀ ਦੇ ਸੋਹਲ ਫੁੱਲਾ ਨੀਂਦ ਸੂਲਾਂ ਤੇ ਕਿਸ ਤਰ੍ਹਾਂ ਆਈ ਤੈਨੂੰ। ਦਇਆ ਸਿੰਘ ਨੇ ਆਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਓਏ ਦਇਆ ਸਿੰਘਾ ਗੱਲ ਸੁਣ, ਮੈਂ ਵੀ ਸੂਲ ਸਾਂ ਸੂਲਾਂ ਵਿੱਚ ਸੂਲਾਂ ਵਾਂਗੂ, ਸੂਲਾਂ ਇੱਕ ਨਾ ਸੂਲ ਚਭਾਈ ਮੈਨੂੰ, ਦਇਆ ਸਿੰਘ ਜੇ ਸੱਚ ਤੂੰ ਪੁੱਛਣਾ ਹੈ ਐਸੀ ਨੀਂਦ ਨਾ ਕਦੇ ਵੀ ਆਈ ਮੈਨੂੰ। ऐसी नींद नहीं कदे आई जिहड़ी इन्हां कंडियां ते सौं के नींद आई है। कंडियां ते पै के ऐसी नींद नहीं कदे आई। गुरु गोबिंद सिंह महाराज ने भाणा मन्निया ते सानू भाणा मन्नण दी जाच सिखाई, रजा विच रहण दी जाच सिखाई। जे गुरु गोबिंद सिंह दे अखवाउने आ ओ साडे पिता ने ते असी पुत्तर बन के विखाइए, असी भी किया करिए सतगुरु जी तुहाडा हुक्म है। रजा विच मां चले जाए ते रब नूं लंबे देंदा, मां चली गई ते दुखी हो जांदा, मेरी मां चली गई मेरा गुरुद्वारे जाण नूं हुण जी नहीं करदा। जे 20 साल मां दी गोदी दा आनंद तूं माणिया ते विछोड़े दा दुख भी तैनूं चलना पैणा। जे प्यो दे थापड़े तूं 30 साल लैंदा रहा ना, 40 साल 50 साल बापू दे थापड़े तूं ले आ ते उस बापू दा विछोड़ा भी तैनूं ही चलना पैणा, होर ने नहीं चलना किसे ने। जिन्ना जिहदे नाल प्यार होवे उन्ना ही उहदा विछड़े दा दुख ज्यादा होंदा। दुखी कोई नहीं करदा, इह साडियां भावनावां ने। ਤੇ ਮਾਂ ਨਾਲ ਜੇ ਉਹਦੇ ਪਿਆਰ ਦਾ ਆਨੰਦ ਅਸੀਂ ਮਾਣਿਆ ਨਿੱਘ ਮਾਣਿਆ ਤੇ ਉਹਦਾ ਦੁੱਖ ਫਿਰ ਵਿਛੋੜੇ ਦਾ ਗਵਾਂਢੀ ਥੋੜਾ ਚੱਲਣਗੇ, ਉਹ ਵੀ ਤੈਨੂੰ ਚੱਲਣਾ ਪੈਣਾ। ਹੱਸ ਕੇ ਚੱਲ, ਜੇ 30 ਸਾਲ ਉਹਦੇ ਪਿਆਰ ਦਾ ਆਨੰਦ ਹੱਸ ਕੇ ਮਾਣਿਆ ਤੇ ਵਿਛੋੜੇ ਦਾ ਦੁੱਖ ਵੀ ਹੱਸ ਕੇ। ਤੇਰੀ ਤੇਰਾ ਹੁਕਮ ਹੈ, ਤੇਰੀ ਰਜਾ ਹੈ, ਰੱਬ ਨੂੰ ਗਾਲਾਂ ਨਾ ਦੇ। ਇੱਕ ਦਾਤ ਲੈ ਲਵੇ ਗੁਰਦੁਆਰੇ ਜਾਣਾ ਛੱਡ ਦੇਈਦਾ। ਉਹ ਕਹਿੰਦੇ ਇੱਕ ਪੀ ਨਾ ਦੇ 10 ਪੀ ਹਿਰ ਲੇ ਤੋ ਮੂੜਾ ਕਹੋ ਕਹਾਂ ਕਰੇ। ਕਹਿੰਦੇ ਜੇ ਉਹ ਇੱਕ ਵੀ ਤੈਨੂੰ ਨਾਂ ਦੇਵੇ ਜਿਹੜੀਆਂ ਬਾਕੀ 10 ਦਿੱਤੀਆਂ ਨੇ ਉਹ ਵੀ ਖੋਲ ਲਵੇ ਫਿਰ ਤੂੰ ਕੀ ਕਰ ਲੈਂਗਾ। ਜੇ 5 ਪੁੱਤ ਨੇ ਵਿੱਚੋਂ 1 ਛੱਡ ਗਿਆ ਵਿਛੋੜਾ ਦੇ ਗਿਆ, ਜੇ ਬਾਕੀ 4 ਖੋਲ ਲੈ ਤੇ ਫਿਰ ਕੀ ਕਰ ਲੈਣਾ। ਇਸ ਕਰਕੇ ਸਦਾ ਇਹ ਕਹਿਣਾ ਚਾਹੀਦਾ ਤੇਰਾ ਕੀ ਆ ਮਿੱਠਾ ਲੱਗਾ। ਹਰ ਨਾਮ ਪਦਾਰਥ ਰਜਾ ਵਿੱਚ ਚੱਲਣਾ, ਹੁਕਮ ਵਿੱਚ ਭਾਣੇ ਵਿੱਚ। ਸਾਡੇ ਸੱਚੇ ਪਾਤਸ਼ਾਹ ਨੇ ਸਾਨੂੰ ਇਹੀ ਸਿਧਾਂਤ ਦਿੱਤਾ ਹੈ ਕਿ ਕੰਡਿਆਂ ਤੇ ਪੈਣਾ ਵੀ ਜੇ ਗੁਰਸਿੱਖਾ ਪੈ ਜਾਏ ਤਾਂ ਵੀ ਰਜਾ ਵਿੱਚ ਰਹੀ, ਭਾਣੇ ਵਿੱਚ ਰਹੀ। ਭਾਣਾ ਮੰਨਣ ਦੀ ਜਾਚ ਦੱਸੀ ਤੇ ਖੁਦ ਵੀ ਸਾਨੂੰ ਭਾਣਾ ਮੰਨ ਕੇ ਵਿਖਾਇਆ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਪਰਸੋਂ ਧਾਰਨਾ ਪੜ੍ਹੀ ਸੀ, ਜਦੋਂ ਪਹਿਲਾਂ ਦੀਵਾਨ ਸੀ ਧਾਰਨਾ ਪੜ੍ਹੀ ਹੋਈ ਸੀ ਤੇ ਬਾਰਿਸ਼ ਸ਼ੁਰੂ ਹੋ ਗਈ ਸੀ।
ਪਾਵੇ ਕਰਤਾ ਨੂੰ ਸੋਈ ਗੱਲ ਚੰਗੀ ਜਾਣੋ, ਪਾਵੇ ਕਰਤਾ ਨੂੰ ਸੋਈ ਗੱਲ ਚੰਗੀ ਜਾਣੋ।